ਸਤਨਾਮ ਧੰਨਵਾਖੇ ਗੁਰੂ ਸਾਹਿਬ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ ਜਬ ਗੁਰ ਬੋਲੈ ਤਬ ਬਿਸ਼ਮ ਹੋਏ ਜਾਏ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਦਪ ਮੇਰਾ ਸਖਾ ਸਖਾਏ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਦਪ ਮੇਰਾ ਸਖਾ ਸਖਾ ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਰਾਤਰੀ ਦੇ ਇਸ ਸਜੇ ਹੋਏ ਗੁਰਮਤ ਦੀਵਾਨ ਦੀ ਆਪ ਜੀ ਨੇ ਹਾਜ਼ਰੀ ਭਰੀ ਹੈ। ਇਸ ਦੀਵਾਨ ਵਿੱਚ ਹੁਣੇ ਹੀ ਸਨਮਾਨਯੋਗ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਉਹਨਾਂ ਤੋਂ ਰਸ ਭਿੰਨਾ ਗੁਰਬਾਣੀ ਕੀਰਤਨ ਸਰਵਣ ਕੀਤਾ। ਕੀਰਤਨ ਦੀ ਸੰਪੰਨਤਾ ਭਾਈ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਦੀ ਉਚਾਰਨ ਕੀਤੀ ਹੋਈ ਪੌੜੀ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਮੁਰੀਦ ਦਾ ਅਖਰੀ ਅਰਥ ਹੁੰਦਾ ਹੈ ਸੇਵਕ ਸ਼ਿਸ਼। ਕਹਿਣ ਲੱਗੇ ਮੁਰੀਦ ਉਹੀ ਬਣੇਗਾ ਜਿਹੜਾ ਮੁਰਦਾ ਹੈ ਤੇ ਮੁਰਦੇ ਦੇ ਅਰਥ ਕਿ ਜਿਸ ਨੇ ਜਿਉਂਦੇ ਜੀ ਆਪਣੀ ਖੌਮੇ ਨੂੰ ਮਾਰ ਦਿੱਤਾ ਜਿਹੜਾ ਮਰਦਾ ਹੈ ਉਹ ਹੀ ਤਰਦਾ ਹੈ। ਜਿਉਂਦੇ ਇਨਸਾਨ ਤੁਸੀਂ ਦਰਿਆ ਵਿੱਚ ਪਾਣੀ ਵਿੱਚ ਦੇਖੋਗੇ ਡੁੱਬਣਗੇ। ਜਿਉਂਦੇ ਬੰਦਿਆਂ ਨੂੰ ਪਾਣੀ ਵਾਰ ਵਾਰ ਡੋਬਦਾ ਉਹ ਤਰਨ ਦਾ ਯਤਨ ਕਰਦੇ ਨੇ ਪਾਣੀ ਫਿਰ ਡੋਬਦਾ ਪਰ ਜਦੋਂ ਇਨਸਾਨ ਮਰ ਜਾਂਦਾ ਮਰਨ ਤੋਂ ਬਾਅਦ ਡੋਬਣ ਵਾਲਾ ਪਾਣੀ ਹੀ ਉਸੇ ਨੂੰ ਤਾਰ ਦਿੰਦਾ ਹੈ। ਮੁਰਦੇ ਤਰਦੇ ਨੇ ਜਿਉਂਦੇ ਨਹੀਂ। ਜਿੰਨੀ ਦੇਰ ਤੱਕ ਹਉਮੈ ਕਰਕੇ ਕਰਮ ਕਰੇਗਾ ਮਨਾ ਓਨੀ ਦੇਰ ਤੱਕ ਡੁੱਬੇਗਾ ਤੇ ਜਿਸ ਦਿਨ ਸ਼ਬਦ ਵਿੱਚ ਤੂੰ ਆਪਣੇ ਆਪ ਨੂੰ ਮਾਰ ਲਿਆ ਸੱਚ ਜਾਣੀ ਮਰਨ ਤੋਂ ਬਾਅਦ ਤਾਂ ਖੁਦ ਹੀ ਗੁਰੂ ਤਾਰ ਦਿੰਦਾ ਹੈ। ਜਿਉਂਦੇ ਡੁੱਬਦੇ ਨੇ, ਮਰਦੇ ਤਰਦੇ ਨੇ। ਉਹ ਮਰਨਾ ਕੀ ਹੈ? ਵੈਸੇ ਬਹੁਤ ਵੱਡਾ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਕਰਨ ਹੈ। ਤਿੰਨ ਤਰ੍ਹਾਂ ਦੀ ਮੌਤ ਗੁਰੂ ਗ੍ਰੰਥ ਸਾਹਿਬ ਜੀ ਨੇ ਮੰਨੀ ਹੈ। ਇੱਕ ਮੌਤ ਦੇ ਮੁਤਲਕ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕਹਿ, ਕਾਲ ਜਿਹੜਾ ਜੰਮਿਆ ਉਹਨੇ ਮਰਨਾ, ਫਿਜ਼ੀਕਲ ਡੈਥ, ਸਰੀਰਕ ਤੌਰ ਤੇ ਮਰਨਾ। ਜੋ ਜਨਮੈ ਸੋ ਜਾਨੋ ਮੂਵਾ। ਦੂਸਰੀ ਮੌਤ ਹੈ ਕਿ ਲੋਕ ਫਿਜ਼ੀਕਲ ਤੌਰ ਤੇ ਜਿੰਦੇ ਨੇ, ਪਰ ਜਿੰਦੇ ਹੋਣ ਦੇ ਬਾਵਜੂਦ ਵੀ ਗੁਰੂ ਦੀਆਂ ਨਜ਼ਰਾਂ ਵਿੱਚ ਮਰੇ ਨੇ। ਉਹ ਖਾਂਦੇ ਨੇ, ਪੀਂਦੇ ਨੇ, ਖਾਸਦੇ ਨੇ, ਗੱਲਾਂ ਬਾਤਾਂ ਕਰਦੇ ਨੇ। ਧਨ ਦੀ ਕਮੀ ਨਹੀਂ, ਪਦਵੀ ਦੀ ਕਮੀ ਨਹੀਂ, ਪਰ ਇੰਨਾ ਕੁਝ ਹੋਣ ਦੇ ਬਾਵਜੂਦ ਅੰਦਰ ਪਰਮਾਤਮਾ ਲਈ ਰੰਚਕ ਮਾਤਰ ਪ੍ਰੇਮ ਨਹੀਂ। ਗੁਰੂ ਨੇ ਕਿਹਾ ਕਾਹਦੇ ਜਿਉਂਦੇ ਤਾਂ ਚੱਲਦੀਆਂ ਫਿਰਦੀਆਂ ਲਾਸ਼ਾਂ ਨੇ, ਮੁਰਦੇ। ਅਸੀਂ ਇਹ ਬਚਨ ਪੜ੍ਹਨੇ ਆ, ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਮ੍ਰਿਤਕ ਕਹੀਆਂ ਨਾਨਕਾ ਜੈ ਪ੍ਰੀਤ ਨਹੀਂ ਭਗਵੰਤ ਮ੍ਰਿਤਕ। ਤੇ ਤੀਸਰਾ ਜਿਹੜਾ ਭਾਈ ਸਾਹਿਬ ਨੇ ਸ਼ਬਦ ਗਾਇਨ ਕੀਤਾ ਉਹ ਹੈ ਸ਼ਬਦ ਮਰੋ ਫਿਰ ਜੀਵੋ ਸਾਧਕੀ। ਜਿਉਂਦੇ ਜੀ ਆਪਣੀਆਂ ਖਾਸ਼ਾਂ ਨੂੰ, ਆਪਣੀਆਂ ਵਾਸ਼ਨਾਵਾਂ ਨੂੰ, ਆਪਣੀ ਖੌਮੇ ਨੂੰ ਮੇਟ ਕੇ ਰੱਖ ਦੇਣਾ, ਮਰਨ ਤੋਂ ਬਿਨਾਂ ਤਰੱਕੀ ਨਹੀਂ। ਬੀਜ ਜ਼ਮੀਨ ਵਿੱਚ ਬੀਜੀਦਾ, ਤੇ ਜੇ ਬੀਜ ਇਹ ਕਹੇ ਕਿ ਮੈਂ ਆਪਣੀ ਖੋਂਦ ਨੂੰ, ਆਪਣੀ ਖੋਲ ਨੂੰ ਖਤਮ ਨਹੀਂ ਹੋਣ ਦੇਣਾ, ਚੇਤੇ ਰੱਖ ਬੀਜ ਜਿੰਨੀ ਦੇਰ ਤੱਕ ਤੂੰ ਆਪਣੇ ਛਿਲਕੇ ਦਾ ਨਾਸ਼ ਨਹੀਂ ਕਰਦਾ ਉਨੀ ਦੇਰ ਤੱਕ ਵਿੱਚੋਂ ਰੁੱਖ ਨਹੀਂ ਪੈਦਾ ਹੋ ਸਕਦਾ। ਆਪਣੀ ਖੋਂਦ ਮਿਟਾਣੀ ਪੈਂਦੀ ਏ, ਪਰ ਇਹ ਗੱਲਾਂ ਨਾਲ ਨਹੀਂ। ਭਾਈ ਸਾਹਿਬ ਨੇ ਨਾਲ ਹੀ ਕਹਿ ਦਿੱਤਾ ਭਾਈ ਗੁਰਦਾਸ ਜੀ ਨੇ, ਮੁਰਦਾ ਹੋਏ ਮੁਰੀਦ ਨਾ ਗੱਲੀ ਖੋਬਣਾ। ਗੱਲਾਂ ਨਾਲ ਨਹੀਂ, ਸੱਚਮੁੱਚ ਅੰਤਰ ਆਤਮੇ ਮਰਨਾ ਪੈਂਦਾ। ਖੈਰ ਮੈਂ ਆਪਣੇ ਪ੍ਰਕਰਨ ਵਿੱਚ ਰਹਾਂ। ਜੋ ਵਿਚਾਰ ਸ਼ੁਰੂ ਕੀਤੀ, ਕੱਲ ਅਸੀਂ ਵਿਚਾਰ ਕੀਤੀ ਸੀ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਉਹਨਾਂ ਜੁੜੇ ਹੋਏ ਖਿਰਦਿਆਂ ਵਿੱਚ ਪਰਮਾਤਮਾ ਦਾ ਪ੍ਰਕਾਸ਼ ਹੈ, ਜਿਨ੍ਹਾਂ ਨੇ ਵੱਖ ਵੱਖ ਵਕਤ ਤੇ ਵੱਖ ਵੱਖ ਸਮੇਂ ਤੇ ਆਪਣੀ ਰਸਨਾ ਤੋਂ ਇਹ ਅਮੋਲਕ ਬਚਨ ਉਚਾਰਨ ਕੀਤੇ। ਅੱਜ ਜੋ ਸਮਾਂ ਬਖਸ਼ਿਆ ਹੈ ਉਸ ਦੇ ਵਿੱਚ ਰਹਿ ਕੇ, ਸਿਰਫ ਇੱਕ ਤਾਂ ਭਗਤਾਂ ਦੇ ਸੰਬੰਧ ਵਿੱਚ, ਦੂਸਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਸੀਂ ਪੜ੍ਹਨੇ ਹਾਂ, ਕਿਸ ਕਿਸ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਸਾਡੀ ਅਗਵਾਈ ਕਰਦਾ ਹੈ, ਤੇ ਉਹ ਜੋ ਮੈਂ ਕਹਾਂਗਾ ਉਹਨੂੰ ਅਖੀਰ ਲਾਣਾ ਸਮਝਣਾ ਵੀ ਇਸ ਤੋਂ ਅੱਗੇ ਨਹੀਂ। ਆਓ ਕਰੋ ਕਿਰਪਾਲਤਾ, ਆਪ ਬਹੁਤ ਸਰੀਰਕ ਤੌਰ ਤੇ ਟੇਕ ਕੇ ਬੈਠੇ ਹੋ, ਤੇ ਅਰਦਾਸ ਕਰੀਏ ਮਾਲਕ ਸਾਨੂੰ ਸਾਰਿਆਂ ਨੂੰ ਮਾਨਸਿਕ ਪੱਧਰ ਦਾ ਟਿਕਾ ਬਖਸ਼ੋ। ਵਿਚਾਰ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ 6 ਗੁਰੂ ਸਾਹਿਬਾਨਾਂ ਦੇ ਅਮੋਲਕ ਬਚਨ ਅਸੀਂ ਪੜ੍ਹਨੇ ਹਾਂ। 5ਵੇਂ ਗੁਰਦੇਵ ਤੱਕ, ਫਿਰ 9ਵਾਂ ਗੁਰਦੇਵ ਧੰਨ ਗੁਰੂ ਤੇਗ ਬਹਾਦਰ ਜੀ ਦੇ ਅਮੋਲਕ ਬਚਨ। ਪਰ ਜਦੋਂ ਗੁਰੂ ਸਾਹਿਬਾਨ ਨੇ, ਧੰਨ ਗੁਰੂ ਅਰਜੁਨ ਦੇਵ ਜੀ ਨੇ ਬਾਣੀ ਅੰਕਿਤ ਕੀਤੀ, ਦਰਜ ਕੀਤੀ, ਉਹਨਾਂ ਨੇ ਆਪਣੇ ਲਈ, ਬਾਕੀ ਗੁਰੂ ਸਾਹਿਬਾਨਾਂ ਲਈ ਜਿਹੜੇ ਸ਼ਬਦ ਦਰਜ ਕੀਤੇ ਗਏ ਆਰੰਭ ਵਿੱਚ, ਉਹ ਕਹਿ ਮਹੱਲਾ। ਅਸੀਂ ਇਹ ਸ਼ਬਦ ਪੜ੍ਹਨੇ ਆ, ਮਹੱਲਾ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ ਔਰ 9ਵਾਂ। ਗੁਰੂ ਸਾਹਿਬ ਨੇ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ ਤੇ 9ਵਾਂ ਸ਼ਬਦ ਜ਼ਰੂਰ ਦਰਜ ਕੀਤੇ। 5ਵੇਂ ਗੁਰਦੇਵ ਨੇ 5ਵੇਂ ਤੱਕ ਦਰਜ ਕੀਤੇ, ਤੇ 9ਵਾਂ ਮਹੱਲਾ ਜੋ ਹੈ ਇਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਨੇ ਪਿਤਾ ਗੁਰੂ ਜੀ ਦੀ ਬਾਣੀ ਦਮਦਮਾ ਸਾਹਿਬ ਜੀ ਦੀ ਧਰਤੀ ਤੇ ਦਰਜ ਕੀਤੇ। ਪਰ ਹਜ਼ੂਰ ਨੇ ਸ਼ਬਦ ਮਹੱਲਾ ਵਰਤਿਆ, ਮਹੱਲੇਦਾਰ ਤੇ ਸਰੀਰ, ਪਹਿਲਾ ਸਰੀਰ, ਦੂਸਰਾ ਸਰੀਰ, ਤੀਸਰਾ ਸਰੀਰ, ਚੌਥਾ, ਪੰਜਵਾਂ ਤੇ ਨੌਵਾਂ। ਪਰ ਦੇਖੋ ਆਪ ਸਿਆਣੇ ਹੋ, ਹਜ਼ੂਰ ਨੇ ਮਹੱਲਾ ਪਹਿਲਾ ਜ਼ਰੂਰ ਵਰਤਿਆ ਤੇ ਸ਼ਬਦ ਜਿੱਥੇ ਗੁਰੂ ਨਾਨਕ ਸਾਹਿਬ ਦੇ ਆਉਣਗੇ, ਪਹਿਲੇ ਦਾ ਅਰਥ ਗੁਰੂ ਨਾਨਕ ਸਾਹਿਬ, ਦੂਜੇ ਦਾ ਅਰਥ ਗੁਰੂ ਅੰਗਦ ਸਾਹਿਬ, ਤੀਸਰੇ ਦਾ ਅਰਥ ਗੁਰੂ ਅਮਰਦਾਸ, ਚੌਥੇ ਗੁਰੂ ਰਾਮਦਾਸ, ਪੰਜਵੇਂ ਗੁਰੂ ਅਰਜੁਨ ਦੇਵ ਤੇ ਨੌਵੇਂ ਗੁਰੂ ਤੇਗ ਬਹਾਦਰ। ਹਜ਼ੂਰ ਮਹੱਲਾ ਪਹਿਲਾ ਦੂਜਾ ਵਰਤਣਗੇ, ਪਰ ਜਿਸ ਵੇਲੇ ਸ਼ਬਦ ਦੀ ਸਲੋਕ ਦੀ ਪੌੜੀ ਦੀ ਸੰਪੰਨਤਾ ਹੋਵੇਗੀ, ਉੱਥੇ ਨਹੀਂ ਮਿਲੇਗਾ ਸ਼ਬਦ, ਇਹ ਮਿਲੇਗਾ ਨਾਨਕ। ਪਰ ਗੁਰੂ ਅੰਗਦ ਸਾਹਿਬ ਦੀ ਬਾਣੀ ਵਿੱਚ ਕਿਤੇ ਨਹੀਂ ਮਿਲੇਗਾ ਕਹਿ ਅੰਗਦ, ਨਾਨਕ ਪਦ ਹੀ ਮਿਲੇਗਾ। ਗੁਰੂ ਅਮਰਦਾਸ ਸ਼ਬਦ ਨੂੰ ਮੁਕੰਮਲ ਕਰਨਗੇ ਤੇ ਸ਼ਬਦ ਮਿਲੇਗਾ ਨਾਨਕ। ਗੁਰੂ ਰਾਮਦਾਸ ਬਾਣੀ ਸੰਪੂਰਨ ਕਰਨਗੇ ਤੇ ਸ਼ਬਦ ਉਹ ਵੀ ਨਾਨਕ ਵਰਤਣਗੇ। ਕਿਤੇ ਹਜ਼ੂਰ ਨੇ 5-6 ਗੁਰੂ ਸਾਹਿਬਾਨਾਂ ਦੇ ਬਚਨ ਨੇ, ਗੁਰੂ ਨਾਨਕ ਸਾਹਿਬ ਦਾ ਨਾਮ ਹੀ ਬਾਕੀ 5 ਗੁਰੂ ਸਾਹਿਬਾਨਾਂ ਨੇ ਵਰਤਿਆ, ਕਿਤੇ ਵੀ ਉਹਨਾਂ ਨੇ ਆਪਣੇ ਨਾਮ ਥੱਲੇ ਬਾਣੀ ਨਹੀਂ ਕਹੀ, ਉਚਾਰਨ ਉਹਨੇ ਕੀਤੀ। ਕਿਤੇ ਗੁਰੂ ਤੇਗ ਬਹਾਦਰ ਜੀ ਨੇ, ਗੁਰੂ ਅਰਜੁਨ ਦੇਵ ਜੀ ਨੇ, ਗੁਰੂ ਰਾਮਦਾਸ, ਗੁਰੂ ਅਮਰਦਾਸ, ਗੁਰੂ ਅੰਗਦ ਦੇਵ ਜੀ ਨੇ ਆਪਣਾ ਨਾਮ ਨਹੀਂ ਉਚਾਰਿਆ, ਕੀ ਕਾਰਨ? ਮਹੱਲਾ ਪਹਿਲਾ ਦੂਜਾ ਤੀਜਾ ਪੰਜਵਾਂ ਹੈ, ਪਰ ਥੱਲੇ ਗੁਰੂ ਸਾਹਿਬਾਨ ਨੇ, ਚੌਥੇ ਨੇ ਆਪਣਾ ਨਾਮ ਨਹੀਂ ਦਿੱਤਾ, ਗੁਰੂ ਅਮਰਦਾਸ ਨੇ ਆਪਣਾ ਨਹੀਂ ਦਿੱਤਾ। ਇਹਦਾ ਮਤਲਬ ਇਹ ਸੀ ਬਾਣੀ ਪੜਨ ਵਾਲਿਆ, ਸਰੀਰ 2-3-4-5-6-9-10 ਤੱਕ ਚੱਲਣਗੇ, ਪਰ ਯਾਦ ਰੱਖੀ ਜੋਤ ਕੇਵਲ ਸਾਰਿਆਂ ਵਿੱਚ ਗੁਰੂ ਨਾਨਕ ਸਾਹਿਬ ਦੀ ਹੋਵੇਗੀ, ਨਾਮ ਨਾਨਕ ਦਾ ਚੱਲੇਗਾ। ਸਰੀਰ ਵੱਖ ਨੇ, ਗੁਰਮੁਖਾ ਬੈਠਿਆਂ ਹੁਣ ਇੱਕ ਬਹੁਤ ਸੋਹਣਾ ਉਹਨਾਂ ਦਾ ਪ੍ਰਸ਼ਨ ਸੀ, ਉਹ ਜਾਇਜ਼ ਵੀ ਹੈ। ਪਿਛਲੇ ਦਿਨੀ ਇੱਕ ਪ੍ਰਕਰਨ ਸੀ, ਮੈਂ ਸਿਰਫ ਇੱਕ ਖਿੰਨ ਉੱਤਰ ਦੇਣ ਲਈ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਅਰਥ ਕੀਤੇ ਤੇ ਆਪ ਨੇ ਨਾਲ ਦਾਸ ਨੇ ਸਾਂਝ ਪਾਈ ਕਿ ਅਰਥਾਂ ਤੋਂ ਬਾਅਦ ਹਜ਼ੂਰ ਨੇ ਕਿਹਾ ਅਸੀਂ ਇਹ ਅਰਥ ਕੀਤੇ ਨੇ, ਬਾਕੀ ਗੁਰੂ ਨਾਨਕ ਸਾਹਿਬ ਜਾਣੇ। ਕੀ ਗੁਰੂ ਹਰਗੋਬਿੰਦ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਦੀ ਜੋਤ ਨੇ? ਸਵਾਲ ਠੀਕ ਹੈ ਵੀ ਉਹਨਾਂ ਨੇ ਸ਼ਬਦ ਕਹੇ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਵਾਲਿਓ ਇੱਕ ਗੱਲ ਚੇਤੇ ਰੱਖਿਓ ਕਿ ਜੋਤ ਸਾਰੇ ਗੁਰੂ ਸਾਹਿਬਾਨਾਂ ਵਿੱਚ ਗੁਰੂ ਨਾਨਕ ਸਾਹਿਬ ਦੀ ਹੈ, ਪਰ ਫਿਰ ਵੀ ਜੋ ਆਦਿ ਗੁਰੂ ਦਾ ਅਦਬ ਬਾਕੀ ਗੁਰੂ ਸਾਹਿਬਾਨਾਂ ਨੇ ਕੀਤਾ ਉਹ ਸਾਨੂੰ ਸਵੀਕਾਰਨਾ ਪਏਗਾ। ਗੁਰੂ ਅਰਜੁਨ ਦੇਵ ਜੋਤ ਦੇ ਮਾਲਕ ਨੇ, ਪਰ ਸਵਈਏ ਉਚਾਰਨ ਕਰਦੇ ਪਏ ਨੇ ਗੁਰੂ ਨਾਨਕ ਸਾਹਿਬ ਦੀ ਸਿਫਤ ਵਿੱਚ, ਉਹ ਖੁਦ ਗੁਰੂ ਨਾਨਕ ਸਾਹਿਬ ਦੇ ਜੋਤ ਦੇ ਵਾਰਸ ਨੇ, ਪਰ ਸਵਈਏ ਕਹਿ ਰਹੇ ਨੇ ਕਿ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਕਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਉਸ ਤੋਂ ਅੱਗੇ ਗੁਰੂ ਰਾਮਦਾਸ ਸਮਰੱਥ ਗੁਰੂ ਨੇ, ਪਰ ਸਿਫਤ ਗੁਰੂ ਨਾਨਕ ਸਾਹਿਬ ਦੀ ਕਰ ਰਹੇ ਨੇ, ਜੋਤ ਉਹਨਾਂ ਵਿੱਚ ਬਾਬਾ ਜੀ ਦੀ, ਤੇ ਕਹਿ ਰਹੇ ਨੇ ਧੰਨ ਧੰਨ ਗੁਰੂ ਨਾਨਕ ਸਮਦਰਸ਼ੀ ਜਿਨ ਨਿੰਦਾ ਉਸਤਤ ਤਰੀ ਤਰਾਂਤ। ਗੁਰੂ ਅਰਜੁਨ ਸਾਹਿਬ ਮਾਲਕ ਨੇ ਜੋਤ ਦੇ, ਪਰ ਸ਼ਬਦ ਕਹਿ ਰਹੇ ਨੇ ਮੈਂ ਮੂਰਖ ਕੀ ਕੇਤਕ ਬਾਤ ਕਹਿ ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਹੈ। ਹੋਰ ਥੋੜੀ ਜਿਹੀ ਵਿਲੱਖਣਤਾ ਤੱਕੋ, ਕਿਉਂਕਿ ਇੱਥੇ ਬਹੁਤ ਪ੍ਰਸ਼ਨ ਉੱਠਦੇ ਨੇ, ਇੱਥੇ ਮੀਨਸ ਇਸ ਨੁਕਤੇ ਤੇ ਵੀ ਜੋਤ ਤਾਂ ਇੱਕੋ ਵੇ, ਇੱਕ ਜੋਤ ਹੋਣ ਦੇ ਬਾਵਜੂਦ ਜਿਹੜੇ ਜਿਹੜੇ ਬਾਣੇ ਵਿੱਚ ਵਿਚਰੀ, ਚੇਤੇ ਰੱਖੋ ਇਸ ਸਵਰੂਪ ਨੇ ਜਿਹੜੀ ਕਿਰਪਾ ਕੀਤੀ ਉਹਦੀ ਸਿਫਤ ਕੀਤੀ ਗਈ। ਹੁਣ ਭੱਟਾਂ ਦੇ ਸਵਈਏ ਨੇ 5 ਗੁਰੂ ਸਾਹਿਬਾਨਾਂ ਦੀ ਸਿਫਤ ਵਿੱਚ 123 ਟੋਟਲ ਭੱਟਾਂ ਦੇ ਸਵਈਏ ਨੇ, 63 ਸਵਈਏ ਉਹਨਾਂ ਨੇ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਤੇ ਗੁਰੂ ਅਰਜੁਨ ਦੇਵ ਦੀ ਸਿਫਤ ਵਿੱਚ ਉਚਾਰਨ ਕੀਤੇ 63, ਤੇ 60 ਸਵਈਏ ਉਹਨਾਂ ਕੇਵਲ ਗੁਰੂ ਰਾਮਦਾਸ ਜੀ ਦੀ ਸਿਫਤ ਵਿੱਚ ਉਚਾਰਨ ਕੀਤੇ। ਉਹਨਾਂ ਨੇ ਵੱਖ ਵੱਖ ਗੁਰੂ ਸਾਹਿਬਾਨਾਂ ਦੇ ਜੋ ਪਵਿੱਤਰ ਦੇਹਾਂ ਨੇ ਜਿਨ੍ਹਾਂ ਵਿੱਚ ਜੋਤ ਵਿਚਰੀ, ਉਹਨਾਂ ਨੇ ਵੀ ਗੁਰੂ ਨਾਨਕ ਸਾਹਿਬ ਦੀ ਸਿਫਤ ਕੀਤੀ। ਖੈਰ ਆਪਾਂ ਆਪਣੇ ਪ੍ਰਕਰਨ ਵੱਲ ਅੱਗੇ ਤੁਰੀਏ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ, ਹਜ਼ੂਰ ਨੇ ਆਪਣੇ ਲਈ ਸ਼ਬਦ ਮਹੱਲਾ ਵਰਤਿਆ, ਪਰ ਜਦੋਂ ਭਗਤ ਸਾਹਿਬਾਨਾਂ ਦੀ ਗੱਲ ਚੱਲੀ, ਆਪਣੇ ਲਈ ਮਹੱਲਾ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ ਹੈ, ਪਰ ਜਦੋਂ ਭਗਤਾਂ ਦੀ ਬਾਣੀ ਆਈ ਤੇ ਮੇਰੇ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਅਦਬ ਨਾਲ ਸ਼ਬਦ ਲਿਖੇ ਕਿ ਬਾਣੀ ਭਗਤ ਕਬੀਰ ਜੀ ਕੀ, ਬਾਣੀ ਭਗਤ ਰਵਿਦਾਸ ਜੀਓ ਕੀ, ਬਾਣੀ ਭਗਤ ਨਾਮਦੇਵ ਜੀ ਕੀ, ਆਪਣੇ ਲਈ ਕੇਵਲ ਤਨ ਸ਼ਬਦ ਵਰਤਿਆ, ਪਰ ਭਗਤਾਂ ਲਈ ਮੇਰੇ ਹਜ਼ੂਰ ਨੇ ਇੰਨੇ ਪਿਆਰ ਭਰੇ ਅਦਬ ਸ਼ਬਦ ਵਰਤੇ। ਕਹਿਣ ਲੱਗੇ, ਇਹਨਾਂ ਮਹਾਂਪੁਰਖਾਂ ਦੇ ਜਿਨ੍ਹਾਂ ਦੇ ਬਚਨ ਨੇ ਉਹਨਾਂ ਦਾ ਸਰਲੇਖ ਵੀ ਭਗਤ ਜੀਓ ਕਰਕੇ ਲਿਖਿਆ। ਭਗਤ ਜੀ 15 ਭਗਤਾਂ ਦੇ ਬਚਨ ਨੇ। ਪਹਿਲਾਂ ਅਸੀਂ ਗੁਰੂ ਗ੍ਰੰਥ ਸਾਹਿਬ ਚੋਂ ਦੇਖਣਾ ਕਿ ਭਗਤ ਦੀ ਪਰਿਭਾਸ਼ਾ ਕੀ। ਆਮ ਤੌਰ ਤੇ ਸਾਡੇ ਲੋਕ, ਮੈਂ ਪੇਂਡੂ ਸ਼ਬਦ ਵਰਤਣ ਲੱਗਾ, ਜਿਸ ਬੰਦੇ ਨੂੰ ਬੋਲਣ ਦੀ ਅਕਲ ਨਾ ਹੋਵੇ, ਜਿਸ ਦਾ ਦਿਮਾਗੀ ਸੰਤੁਲਨ ਠੀਕ ਨਾ ਹੋਵੇ, ਅਸੀਂ ਕਹਿੰਦੇ ਛੱਡੋ ਪਰਾਂ, ਇਹ ਤਾਂ ਵਿਚਾਰਾ ਰੱਬ ਦਾ ਭਗਤ ਹੈ, ਭਗਤ ਸ਼ਦਾਈ ਨਹੀਂ ਹੁੰਦੇ। ਅਸੀਂ ਆਮ ਤੌਰ ਤੇ ਕਹਿੰਦੇ ਛੱਡੋ, ਇਹ ਤਾਂ ਭਗਤ ਹੈ। ਗੁਰੂ ਗ੍ਰੰਥ ਸਾਹਿਬ ਚ ਅਸੀਂ ਦੇਖਣਾ ਪਹਿਲੀ ਬੇਨਤੀ, ਭਗਤ ਕੌਣ? ਹਜ਼ੂਰ ਨੇ ਬਾਣੀ ਚ ਕੁਝ ਪ੍ਰਮਾਣ ਦਿੱਤੇ। ਸਭ ਤੋਂ ਪਹਿਲੇ ਭਗਤ ਨੇ ਗੁਰੂ ਗ੍ਰੰਥ ਸਾਹਿਬ ਦੇ ਬਾਬਾ ਫਰੀਦ। ਬਾਬਾ ਫਰੀਦ ਸਾਹਿਬ ਦਾ ਜਨਮ ਸੰਨ 1173 ਦਾ ਹੈ। ਉਸ ਮਹਾਂਪੁਰਖ ਨੇ ਭਗਤ ਦੀ ਡੈਫੀਨੇਸ਼ਨ ਦੱਸੀ। ਕਹਿਣ ਲੱਗੇ, ਮੈਂ ਤੈਨੂੰ ਤੇਰੇ ਸ਼ਬਦਾਂ ਸਮਝਾਵਾਂ ਕਿ ਭਗਤ ਨੂੰ ਦੇਖਣ ਲਈ, ਵੈਸੇ ਭਗਤ ਗੁਣੀ ਨਿਧਾਨ ਹੈ, ਗੁਣਾਂ ਦਾ ਖਜ਼ਾਨਾ, ਪਰ ਤਿੰਨ ਗੱਲਾਂ ਜਿਸ ਦੇ ਕੋਲ ਨੇ ਉਹ ਭਗਤ ਏ। ਕਹਿਣ ਲੱਗੇ, ਭਗਤ ਦਾ ਪਹਿਲਾ ਲਕਸ਼ਣ ਇਹ ਵੇ, ਉਹਦੇ ਕੋਲ ਅਕਲ ਬੜੀ ਏ, ਪਰ ਮਤ ਹੋਣ ਦੇ ਬਾਵਜੂਦ ਵੀ ਕਦੀ ਆਪਣੀ ਮਤ ਦੀ ਖੰਗਤਾ ਨਹੀਂ ਪ੍ਰਗਟ ਕਰਦਾ, ਉਹ ਮਤ ਹੋਣ ਦੇ ਬਾਵਜੂਦ ਵੀ ਇਆਣਾ ਬਣ ਕੇ ਰਹਿੰਦਾ ਹੈ, ਹੰਕਾਰੀ ਨਹੀਂ। ਦੂਸਰੀ ਗੱਲ, ਕਹਿਣ ਲੱਗੇ, ਉਸ ਕੋਲ ਤਾਕਤ ਨਹੀਂ ਏ ਆਪਣੀ ਜ਼ਬਾਨ ਤੋਂ ਇੱਕ ਸ਼ਬਦ ਕਹਿ ਤੇ ਧਰਤੀ ਖਲਾ ਸਕਦਾ ਹੈ, ਪਰ ਤਾਕਤ ਹੋਣ ਦੇ ਬਾਵਜੂਦ ਪਿੰਡੇ ਤੇ ਸਭ ਕੁਝ ਹੰਡਾ ਲੈਂਦਾ ਹੈ, ਉਹ ਭਗਤ ਹੈ। ਤੀਸਰਾ, ਕਿ ਉਸ ਕੋਲ ਜੇ ਅੱਧੀ ਸੁੱਕੀ ਰੋਟੀ ਵੀ ਹੋਵੇ, ਜਦੋਂ ਵੰਡਣ ਤੇ ਆਉਂਦਾ ਤੇ ਆਪਣੇ ਪੱਲਿਓ ਵੀ ਸਭ ਕੁਝ ਵੰਡ ਜਾਂਦਾ, ਮਤ ਹੈ ਪਰ ਹੰਕਾਰੀ ਨਹੀਂ, ਤਾਕਤ ਹੈ ਪਰ ਜ਼ਾਲਮ ਨਹੀਂ, ਚੇਤੇ ਰੱਖ ਅੱਧੀ ਰੋਟੀ ਵੀ ਖੈ ਤੇ ਵੰਡ ਕੇ ਖਾਂਦਾ, ਇਹ ਜਿਹਦੇ ਕੋਲ ਤਿੰਨ ਲੱਛਣ ਨੇ ਉਹ ਭਗਤ ਹੈ। ਬਾਬਾ ਜੀ ਨੇ ਬਾਣੀ ਚ ਕਿਹਾ ਕਿ ਮਤ ਖੁੰਦੀ ਹੋਏ ਇਆਣਾ, ਤਾਣ ਖੁੰਦੇ ਹੋਏ ਨਿਤਾਣਾ, ਅਣ ਖੁੰਦੇ ਆਪ ਵੰਡਾਏ ਅਣ ਖੁੰਦੇ ਦਰਤ, ਜਿਹਦੇ ਕੋਲ ਕੁਛ ਵੀ ਨਹੀਂ, ਥੋੜਾ ਜਿਹਾ, ਅਣ ਖੁੰਦੇ ਆਪ ਵੰਡਾਏ ਕੋਈ ਐਸਾ ਭਗਤ ਸਦਾਏ, ਕਹਿੰਦੇ ਨੇ ਇਹਨੂੰ ਭਗਤ ਕਿਹਾ ਜਾਂਦਾ। ਫਿਰ ਅਸੀਂ ਗੁਰੂ ਅਮਰਦਾਸ ਜੀ ਨੂੰ ਪੜ੍ਹੀਏ ਤੇ ਮਹਾਰਾਜ ਭਗਤ ਕੌਣ? ਕਹਿਣ ਲੱਗੇ, ਉਹਨਾਂ ਨੇ ਬੜਾ ਸੋਹਣਾ ਜੀਵਨ ਭਗਤਾਂ ਦਾ ਦਿੱਤਾ। ਹਜ਼ੂਰ ਨੇ ਕਿਹਾ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਚਾਲ ਕੀ? ਕਬੀਰ ਸਾਹਿਬ, ਭਗਤ ਰਵਿਦਾਸ, ਭਗਤ ਨਾਮਦੇਵ, ਉਹਨਾਂ ਦੀ ਚਾਲ ਦੁਨੀਆਂ ਤੋਂ ਵੱਖਰੀ ਹੈ। ਕੀ ਉਹ ਦੋ ਪੈਰਾਂ ਨਾਲ ਨਹੀਂ ਚੱਲਦੇ? ਨਹੀਂ ਪਿਆਰਿਓ, ਦੁਨੀਆਦਾਰ ਤੇ ਭਗਤ ਵਿੱਚ ਅੰਤਰ ਹੈ। ਇੱਥੇ ਮੈਂ ਕੁਛ ਬੇਨਤੀਆਂ ਤਾਂ ਟੇਕ ਕੇ ਕਰਨੀਆਂ ਚਾਹੁੰਦਾ ਸਾਂ, ਤੇ ਮੇਰੀ ਇੱਛਾ ਸੀ, ਕਿਉਂਕਿ ਅਸੀਂ ਗੁਰੂ ਜੋਤ ਦੀ ਗੱਲ ਕਰੀ ਗਏ, ਦਸਾਂ ਪਾਤਸ਼ਾਹੀਆਂ ਦੀ ਜੋਤ ਭਗਤਾਂ ਦੇ ਬਚਨ ਵੀ ਵਿੱਚ ਮਿਲ ਗਏ, ਤੇ ਜਦੋਂ ਸਿੱਖਾਂ ਤੂੰ ਇਹ ਸ਼ਬਦ ਕਹਿੰਦਾ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ, ਤੇ ਪ੍ਰਸ਼ਨ ਉੱਠ ਸਕਦਾ ਇਹਦੇ ਵਿੱਚ ਤਾਂ ਭਗਤ ਨੇ, ਭੱਟ ਨੇ, ਬਾਬਾ ਸੱਤਾ ਬਲਵੰਡ ਜੀ ਨੇ, ਬਾਬਾ ਸੁੰਦਰ ਜੀ ਨੇ, ਪਰ ਉੱਥੇ ਤੈਨੂੰ ਇੱਕ ਗੱਲ ਸਵੀਕਾਰ ਨਹੀਂ ਪਏਗੀ ਕਿ ਜੋਤ ਦਸਾਂ ਗੁਰੂਆਂ ਸਾਹਿਬਾਨਾਂ ਦੀ ਏ, ਮਾਨੋ ਇਹ ਅਸਗਾ ਸਮੁੰਦਰ ਹੈ ਤੇ ਜਿੰਨੇ ਵੀ ਪਰਮਾਤਮਾ ਦੀ ਭਗਤੀ ਕਰਨ ਵਾਲੇ ਨੇ ਸਾਰੇ ਇਹਦੇ ਵਿੱਚ ਅਭੇਦ ਹੋ ਗਏ, ਇਹਦੇ ਵਿੱਚ ਮਿਲ ਗਏ ਨੇ। ਹੁਣ ਜਦੋਂ ਭਗਤਾਂ ਦੇ ਬਚਨ ਪੜ੍ਹਨੇ ਆ, ਦੇਖੋ ਬੜੀ ਸਪਸ਼ਟ ਜੀ ਗੱਲ ਹੈ, ਅਸੀਂ ਗੁਰੂ ਗ੍ਰੰਥ ਸਾਹਿਬ ਚੋਂ ਲੈਣਾ। ਮੱਧ ਯੁੱਗ ਵਿੱਚ ਇਹ ਬਾਣੀ ਉਚਾਰਨ ਕੀਤੀ ਗਈ, ਉਸ ਵੇਲੇ ਬੇਸਿਕ ਤੌਰ ਤੇ ਵਰਨ ਵੰਡ ਮੁਤਾਬਕ ਭਗਤਾਂ ਨੂੰ ਪੜ੍ਹਨ ਦਾ ਹੱਕ ਹੀ ਕੋਈ ਨਹੀਂ। ਵਰਨ ਵੰਡ ਕਹਿ ਰਹੀ ਹੈ ਕਿ ਸ਼ੂਦਰ ਨੂੰ ਕੋਈ ਹੱਕ ਨਹੀਂ ਉਹ ਵੇਦ ਪੜ੍ਹੇ, ਸ਼ੂਦਰ ਨੂੰ ਕੋਈ ਹੱਕ ਨਹੀਂ ਉਹ ਮੰਦਰ ਵਿੱਚ ਪ੍ਰਵੇਸ਼ ਕਰੇ, ਸ਼ੂਦਰ ਨੂੰ ਕੋਈ ਹੱਕ ਨਹੀਂ ਉਹ ਪਰਮਾਤਮਾ ਦੀ ਗੱਲ ਕਰੇ। ਪਰ ਕੈਸੀ ਅਦਬ ਖੇਡ ਕਿ ਜਿਨ੍ਹਾਂ ਲੋਕਾਂ ਨੇ ਕਿਹਾ ਕਿ ਸ਼ੂਦਰ ਨੂੰ ਕੋਈ ਹੱਕ ਨਹੀਂ ਭਗਤੀ ਦਾ, ਸਿਮਰਨ ਦਾ, ਰੁਖਾਨੀਅਤ ਦਾ, ਜਿਨ੍ਹਾਂ ਲੋਕਾਂ ਨੂੰ ਧੱਕਿਆ ਗਿਆ ਉਹਨਾਂ ਵਿੱਚੋਂ ਪਰਮਾਤਮਾ ਬੋਲਿਆ, ਉਹਨਾਂ ਦੇ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ। ਦੇਖੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪੰਡਿਤਾਂ ਦੇ ਸ਼ਬਦ ਨਹੀਂ। ਪੰਡਿਤ ਦਾ ਅਰਥ ਜਾਤ ਨਾਲ ਨਾ ਲੈਣਾ, ਹਾਲਾਂਕਿ ਪਰਮਾਨੰਦ, ਰਾਮਾਨੰਦ ਉਹ ਬ੍ਰਾਹਮਣ ਨੇ, ਜੈਦੇਵ ਕੀਕ ਹੈ, ਪਰ ਪੰਡਿਤ ਦਾ ਅਰਥ ਹੈ ਵਿਦਵਾਨ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੇਵਲ ਗ੍ਰੰਥ ਪੜ੍ਹ ਕੇ ਬੋਧਕ ਤਲ ਤੇ ਜਿਹੜੇ ਵਿਦਵਤਾ ਘੋਟਦੇ ਰਹੇ ਉਹਨਾਂ ਦੇ ਬਚਨ ਨਹੀਂ। ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਬਾਣੀ ਆਤਮ ਰਸੀਏ ਤੇ ਜਿਹੜੇ ਆਤਮਕ ਤੌਰ ਤੇ ਪਰਮਾਤਮਾ ਵਿੱਚ ਅਭੇਦ ਨੇ ਉਹਨਾਂ ਦੇ ਬਚਨ ਨੇ। ਫਿਰ ਸਮਝਿਓ ਥੋੜਾ ਜਿਹਾ, ਮੈਂ ਬਾਣੀ ਚੋਂ ਅਰਜ਼ ਕਰਨੀ ਤੇ ਤੁਸੀਂ ਟਿਕਾ ਬਖਸ਼ੀ ਰੱਖਿਓ। ਅਸੀਂ ਕਹਾਂਗੇ ਕਿ ਪੰਡਿਤ ਗੱਲ ਪਰਮਾਤਮਾ ਦੀ ਕਰ ਰਿਹਾ ਵਿਦਵਾਨ, ਤੇ ਭਗਤ ਵੀ ਗੱਲ ਪਰਮਾਤਮਾ ਦੀ ਕਰਦਾ, ਦੋਨਾਂ ਚ ਫਰਕ ਕਿਵੇਂ, ਅੰਤਰ ਕੀ? ਇੱਕ ਗਿਆਨੀ ਵੀ ਵਿਆਖਿਆ ਕਰ ਰਿਹਾ ਤੇ ਇੱਕ ਸੰਤ ਕਿਤੇ ਜੁੜੀ ਕੋਈ ਰੂਹ ਵੀ ਵਿਆਖਿਆ ਕਰਦੀ ਏ, ਦੋਨੋਂ ਗੱਲ ਭਗਵਾਨ ਦੀ, ਪਰਮਾਤਮਾ ਦੀ, ਰੱਬ ਦੀ ਕਰਦੇ ਨੇ, ਪਰ ਅੰਤਰ ਕਿਉਂ ਨਹੀਂ? ਪਿਆਰਿਓ, ਜ਼ਮੀਨ ਅਸਮਾਨ ਦਾ ਅੰਤਰ ਏ, ਬਸ ਇੰਨਾ ਹੀ ਅੰਤਰ ਜੇ ਜਿਵੇਂ ਘਰ ਵਿੱਚ ਰੱਖੇ ਹੋਏ ਪਾਣੀ ਦੇ ਟੈਂਕ ਦਾ ਤੇ ਜ਼ਮੀਨ ਵਿੱਚੋਂ ਨਿਕਲੇ ਹੋਏ ਖੂਹ ਦੇ ਪਾਣੀ ਦਾ। ਆਹ ਉਦਾਹਰਨ ਸਮਝਿਓ, ਪਾਣੀ ਟੈਂਕੀ ਵਿੱਚ ਵੀ ਹੈ ਤੇ ਪਾਣੀ ਖੂਹ ਵਿੱਚ ਵੀ ਏ। ਕੀ ਟੈਂਕੀ ਦਾ ਪਾਣੀ ਤੇ ਖੂਹ ਦਾ ਪਾਣੀ ਦੋਨੋਂ ਵੱਖਰੇ ਨੇ? ਦੋਨਾਂ ਦਾ ਸੂਤਰ H2O ਵੇ, ਹਾਈਡਰੋਜਨ ਆਕਸੀਜਨ ਦੋਨਾਂ ਵਿੱਚ ਹੈ, ਪਰ ਇਹ ਏਕਤਾ ਹੋਣ ਦੇ ਬਾਵਜੂਦ ਵੀ ਅੰਤਰ ਏ। ਟੈਂਕੀ ਦਾ ਪਾਣੀ ਆਪਣਾ ਨਹੀਂ, ਟੈਂਕ ਨੇ ਕਿਸੇ ਤੋਂ ਉਧਾਰਾ ਪਾਣੀ ਲਿਆ ਹੈ, ਤੇ ਉਧਾਰਾ ਹੋਣ ਦੇ ਬਾਵਜੂਦ ਵੀ ਟੈਂਕੀ ਖੰਕਾਰ ਸਭ ਤੋਂ ਉੱਚੀ ਹੈ, ਪਰ ਖੂਹ ਉਹਨੇ ਪਾਣੀ ਕਿਸੇ ਤੋਂ ਉਧਾਰਾ ਨਹੀਂ ਲਿਆ। ਖੂਹ ਜ਼ਮੀਨ ਪੱਟ ਕੇ ਪੈਦਾ ਕੀਤੇ ਗਏ ਨੇ, ਜ਼ਮੀਨ ਨੂੰ ਪੱਟਣ ਤੋਂ ਬਾਅਦ ਪਾਣੀ ਦੇ ਚਸ਼ਮੇ ਨਾਲ ਜੁੜੇ ਤੇ ਖੂਹ ਵਿੱਚ ਪਾਣੀ ਦਾ ਪ੍ਰਵਾਹ ਸ਼ੁਰੂ ਹੋਇਆ, ਪਰ ਟੈਂਕੀ ਉਧਾਰਾ ਪਾਣੀ ਲਿਆ, ਉਹ ਮਕਾਨ ਦੀ ਛੱਤ ਤੇ ਉੱਚੀ ਖਲੋ ਗਈ ਤੇ ਖੂਹ ਨੇ ਪਾਣੀ ਵੀ ਆਪਣੀ ਘਾਲਣਾ ਕਰਕੇ ਪੈਦਾ ਕੀਤਾ, ਪਰ ਪਿਆਰਿਓ ਖੂਹ ਧਰਤੀ ਤੋਂ ਵੀ ਨੀਵਾਂ ਚਲਾ ਗਿਆ। ਗਿਆਨੀ ਉਹਦੇ ਅੱਖਰ ਉਧਾਰੇ ਨੇ, ਖਿਮਾ ਕਰਿਓ, ਜਿੰਨਾ ਹੰਕਾਰੀ ਗਿਆਨੀ ਪੁਰਖ ਮਿਲੇਗਾ ਵਾਚਕ ਗਿਆਨੀ, ਭਗਤ ਉਹਨਾ ਹੰਕਾਰੀ ਨਹੀਂ, ਕਿਉਂਕਿ ਭਗਤ ਅਨੁਭਵ ਤੇ ਜੀਂਦਾ, ਉਹ ਖੂਹ ਵਿੱਚ ਟਿਕਿਆ ਹੈ, ਤੇ ਗਿਆਨੀ ਅੱਖਰ ਪੜ੍ਹ ਕੇ ਟੈਂਕ ਬਣ ਜਾਂਦਾ ਹੈ। ਦੂਸਰੀ ਬੇਨਤੀ, ਟੈਂਕ ਦਾ ਨਲਕੂਪ ਕਿਤੇ ਖੁੱਲਾ ਰਹਿ ਗਿਆ, ਕਿਤੇ ਟੂਟੀ ਖੁੱਲੀ ਰਹਿ ਗਈ ਤੇ ਟੈਂਕ ਨੂੰ ਖਤਰਾ, ਮੈਂ ਖਾਲੀ ਹੋ ਜਾਂਗਾ, ਤੇ ਕਈ ਵਾਰੀ ਘਰਾਂ ਵਿੱਚ ਰਾਤ ਨੂੰ ਟੂਟੀ ਖੁੱਲੀ ਰਹਿ ਤੇ ਸਵੇਰੇ ਕਹਿੰਦੇ ਕੀ ਕਰੀਏ, ਅੱਜ ਤਾਂ ਨਹਾਤੇ ਵੀ ਨਹੀਂ, ਕਿਉਂ? ਤੇਰੇ ਘਰ ਤਾਂ 1000 ਲੀਟਰ ਦੀ ਟੈਂਕੀ, 10,000 ਦੀ ਲੀਟਰ ਦਾ ਟੈਂਕ। ਕਹਿਣ ਲੱਗੇ ਕੀ ਕਰਾਂਗੇ, ਰਾਤ ਟੂਟੀ ਖੁੱਲੀ ਰਹਿ ਗਈ, ਸਾਰਾ ਖਾਲੀ ਹੋ ਗਿਆ। ਟੈਂਕ ਖਾਲੀ ਹੋ ਸਕਦਾ ਹੈ, ਪਰ ਖੂਹ ਇੱਕ ਗੱਲ ਕਹਿੰਦਾ, ਮਰਦ ਤੂੰ ਮੇਰੇ ਵਿੱਚੋਂ ਪਾਣੀ ਕੱਢਣ ਦਾ ਯਤਨ ਕਰੀ, ਜਿੰਨਾ ਰਾਤ ਕੱਢ ਕੇ ਲਿਜਾਏਗਾ ਸਵੇਰੇ ਤਾਜ਼ਾ ਹੋਰ ਪੈਦਾ ਕਰ ਦਿਆਂ, ਤੂੰ ਕੱਠ, ਤੇਰੇ ਚ ਦਮ ਚਾਹੀਦਾ ਕੱਢਣ ਲਈ। ਬਸ ਇੰਨਾ ਹੀ ਫਰਕ ਜੇ, ਗਿਆਨੀ ਦੇ ਗਿਆਨ ਨੂੰ ਖਤਰਾ ਹੈ ਕਿ ਕਦੀ ਵੀ ਐਂਡ ਹੋ ਸਕਦਾ ਹੈ, ਪਰ ਭਗਤ ਦੇ ਗਿਆਨ ਨੂੰ ਕੋਈ ਖਤਰਾ ਨਹੀਂ। ਭਗਤ ਕਬੀਰ ਜੇ ਬੋਲ ਰਿਹਾ, ਤੂੰ ਕੋਲ ਆ ਕੇ ਸੁਣ ਤਾਂ ਸਹੀ, ਜਿਹੜਾ ਅੱਜ ਸੁਣੇਗਾ ਕੱਲ ਨੂੰ ਤਾਜ਼ਾ ਹੋਰ ਮਿਲ ਜਾਏਗਾ। ਭਗਤ ਅੰਦਰੋਂ ਟਿਕਿਆ ਹੈ, ਭਗਤ ਦਾ ਆਪਣਾ ਅਨੁਭਵ ਹੈ, ਉਹ ਕਿਸੇ ਸੋਮੇ ਨਾਲ ਜੁੜਿਆ। ਦੇਖੋ ਥੋੜਾ ਜਿਹਾ ਹੋਰ ਅਸੀਂ ਅੱਗੇ ਤੁਰੀਏ ਬਾਣੀ ਵਿੱਚੋਂ, ਭਗਤ ਦੀ ਚਾਲ ਕਿਵੇਂ ਵੱਖਰੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਕਿਹੜਾ ਬਿਖਮ ਮਾਰਗ ਭਾਈ? ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਭਗਤ ਲਾਲਚੀ ਨਹੀਂ, ਭਗਤ ਜੀਵ ਦਾ ਸਵਾਦੂ ਨਹੀਂ, ਭਗਤ ਤ੍ਰਿਸ਼ਨਾਲੂ ਨਹੀਂ, ਭਗਤ ਹੰਕਾਰੀ ਨਹੀਂ। ਤੇ ਗੁਰਮੁਖੋ, ਸਭ ਤੋਂ ਮੁਸ਼ਕਲ ਹੈ ਕਿ ਇਸ ਫੁਰਨੇ ਤੇ ਆਪਣੇ ਆਪ ਤੇ ਕਾਬੂ ਪਾਣਾ। ਜਿਸ ਬੰਦੇ ਨੇ ਆਪਣੇ ਅੰਦਰ ਤੇ ਕਾਬੂ ਪਾ ਲਿਆ, ਸੱਚ ਜਾਣੋ ਉਹ ਜਗਤ ਦਾ ਜੇਤੂ ਹੈ। ਲਭ ਲੋਭ ਅਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ। ਇਹ ਤਾਂ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ। ਸ਼ਬਦ ਆ ਗਿਆ ਵਾਸਨਾ। ਇੱਕ ਪਾਸੇ ਅਸੀਂ ਕਹਿ ਰਹੇ ਹਾਂ ਵਾਸਨਾ ਛੱਡ ਦਿੱਤੀ, ਲਾਲਚ ਤ੍ਰਿਸ਼ਨਾ ਹੰਕਾਰ ਵਾਸਨਾ ਹੈ, प्यारे जिथे भैड़ी वासना चली जाएगी उथे नाम की वासना सुगंधी आ जाएगी, नाम की महक आएगी। ते सचमुच ये आउंदी है। बड़ियां उदाहरण ऐसिया ने असी रोज आसा की वार सुनने हैं। बाबा जी ने कहा कि अंदर नाम की सुगंधी है, नाम का नापा है। दरबार साहब जाओ, उथे रोजाना फुलां दे गुलदस्ते भेट किए जाते हैं। भाई साहब भाई वीर सिंह उन्हां दे नाम का एक गुलदस्ता लारांस रोड उन्हां दी कोठी तो उथे भेट किया जाता है अज तक भी। वह क्यों? भाई साहब का अपना निजी जीवन बहुत उच्चा है, ते अज भी जे किसी सुरती बिरती वाले ने नाम का रस मानना भाई साहब भाई वीर सिंह की कोई लिखत पढ़ लो, मेरा ख्याल है सुके मन भी कोदम त्रावत चा जाते रस चाहते। भाई वीर सिंह उन्होंने एक मित्र सिंह जवाहर सिंह, मैं सिर्फ संखेप जी बेनती करनी चाहना, वो आए उन्होंने मिलन श्री अमृतसर साहब, ते भाई वीर सिंह उन्होंने विद्या करन गए। ते एक घटना एक छोटी जी किताब है नाम ना विसरे संत प्रसाद उहदे विच दर्ज कीती है। जदो उन्होंने स्टेशन ते चढ़ाउण गए ते भाई साहब उन्होंने मिले गलवकड़ी च, ते भाई साहब दे तन विचों सुगंधी आवे। उन्हें कहा तुसी इन्ने सादे नाम रसीए तुसी भी अत्र फलेला लांदे हो? भाई साहब कुछ नहीं बोले। उन्हें फिर पूछया ते भाई साहब ने नेत्र बंद करके क्या भाई ए जिस्म दी सुगंधी नहीं, ए जिस दाते दे चरण पकड़ना उहदे नाम दी सुगंधी है। आलोप सी उदू बाद इन्ना मन च बैराग आया सच्चे पातशाह तू अंदर दा नापा खोल दिता ते सुगंधी बाहर आउण लगी। तू मैनू असली दित्ती, मैं तेरी कुदरत विच रची कोई फुलां दी सुगंधी तेरे चरणां च भेट रखण आया। चेते रखो वासना भगत दे अंदर नाम दी सुगंधी टिक गई। भगत वह संसार तो वखरा। फिर असी धन गुरु ग्रंथ साहब दी बाणी विच दर्शन करिए ते गुरमुखो भगत अपने अनुभव विच जुड़े हुए ने, ते जेड़ा उन्हां दे अमोलक बचन असी गुरु ग्रंथ साहब विचों पढ़ने हैं, उन्हां भगतां ने अपने पिंडे ते बहुत कुछ खड़ाया। मेरे सतगुरु ने एक किरपा कीती अज सी सुबह के ए भगतां दी बाणी किवें आई। भावें कवि संतोख सिंह ने, ज्ञानी ज्ञान सिंह उन्हां ने, विद्वानां दी अपनी अपनी राय वे, ज्ञानी दित सिंह उन्हां ने, गुरदित सिंह उन्हां पिछे जे किताब लिखी सी गुरु ग्रंथ साहिब दा इतिहास, उन्हां ने अपने विचार पेश कीते। किसे ने कहा जदों गुरु अर्जुन दे बाणी उचार रहे ने ते भगतां दी आत्मावां बुलाईयां, पर देखो गुरु ग्रंथ साहिब दी बाणी पढ़न वालियो जेड़ी बाणी असी गुरु ग्रंथ साहिब च पढ़ने हां कुछ शब्द ऐसे ने जिन्हां भगतां दे शब्दां दा उत्तर गुरु नानक साहिब ने दिता है, ते दा मतलब ओ पहले जामे विच बाणी मौजूद सी ते ताई बाबे नानक ने उत्तर दिता ना। बाबे फरीद ने कहा कि बेड़ा बंद ना सक्यो बंधन की बेला, पर सरवर जब उछला तब तरण दुखेला, हाथ ना लाए कुसंबड़े जल जासी ढोला। केड़ा बेड़ा सी? कुसंबड़े तो बिना किनू हाथ लाइए? एदा उत्तर बाबे नानक ने दिता, कहन लगे जप तप का बिंद बेड़ला जित लंगा वखेला, ना सरवर ना उछला ऐसा पंत सुहेला, तेरा एको नाम मंजीठड़ा रत्ता मेरा चोला सद रंग टोला। देखो जे फरीद साहब दा बोल है ते प्रश्न दा उत्तर गुरु साहब पहले जामे च दे रहे ने। बाबे फरीद ने कहा कि तन तपै तनूर जो बालन खड बलन, पैरी थका सिर जुला जे मुंह प्री मिलन। जे प्यारिया तू मिले तन नू तंदूर दी तरह बाल दया, खड्डियां बालन बना दया, पैर थक जान ते सिर परने होके आवां। मेरे खजूर ने सलोक दी व्याख्या कर दिया क्या कि फरीद साहब किसे वजद विच आके कह रहे ने, पर नाल ही कहो ने तन न तपाए तनूर ज्यो बालन खड न बाल, सिर पैरी क्या फेड़िया अंदर पिरी संभाल अंतरात में तक। मेरे कहण तो मुराद शब्दों ते खैन ਭਗਤ ਕਬੀਰ ਸਾਹਿਬ ਦੀ ਬਾਣੀ ਪੜ੍ਹਨੇ ਆ। ਇੱਕ ਸ਼ਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਵਾਰੀ ਆਉਂਦਾ ਕਿ ਮਰਤਾ ਮਰਤਾ ਜਗ ਮੁਵਾ, ਮਰ ਪੇ ਨਾ ਜਾਣਿਆ ਕੋਈ, ਮਰ ਪੇ ਪੀ ਨਾ ਜਾਣੈ, ਜਾਣਿਆ ਤੇ ਜਾਣੈ, ਮਰਨੀ ਤੇ ਮਰਨੇ, ਪਾਠ ਭੇਦ ਅਰਥ ਇੱਕੋ ਹੀ। ਦੋ ਵਾਰੀ ਸ਼ਲੋਕ ਆਇਆ, ਕਹਿਣ ਲੱਗੇ ਮਰਤਾ ਮਰਤਾ ਜਗ ਮੁਵਾ, ਮਰ ਪੇ ਨਾ ਜਾਣਿਆ ਕੋਈ, ਐਸੀ ਮਰਨੀ ਜੋ ਮਰੈ ਬੌਰ ਨਾ ਮਰਨਾ ਹੋਏ। ਉਸ ਸ਼ਲੋਕ ਦੀ ਵਿਆਖਿਆ ਗੁਰੂ ਅਮਰਦਾਸ ਨੇ ਕੀਤੀ, ਉਹ ਮਰਨੀ ਕਿਹੜੀ ਹੈ? ਉਹਨਾਂ ਨੇ ਕਿਹਾ ਕਿਆ ਜਾਣਾ ਕਿਵੇਂ ਮਰਾਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਮੈਂ ਤਾਂ ਪ੍ਰਮਾਣ ਦੇ ਰਿਹਾ, ਇਹਦਾ ਮਤਲਬ ਕਿ ਗੁਰੂ ਅਮਰਦਾਸ ਕੋਲ ਕਬੀਰ ਸਾਹਿਬ ਦਾ ਸ਼ਲੋਕ ਹੈ, ਤਾਂ ਹੀ ਤਾਂ ਉੱਤਰ ਦਿੱਤਾ ਜਾ ਰਿਹਾ ਹਜ਼ੂਰ ਦੀ ਬਾਣੀ ਵਿੱਚੋਂ ਹੀ। ਬਾਬੇ ਕਬੀਰ ਨੇ ਕਿਹਾ, ਭਗਤ ਸਾਹਿਬ ਜੀ ਨੇ ਕਿਰਪਾ ਕੀਤੀ, ਕਬੀਰ ਮਹਿੰਦੀ ਕਰਕੇ ਘਾਲਿਆ ਆਪ ਪਿਸਾਏ ਪਿਸਾਏ। ਇਹ ਜਿਹੜੇ ਬਾਣੀ ਪੜ੍ਹਨ ਵਾਲੇ ਨੇ ਮੇਰਾ ਉਹ ਨੁਕਤਾ ਸਮਝ ਰਹੇ ਹੋਣਗੇ, ਕਹਿੰਦੇ ਨੇ ਮਹਿੰਦੀ ਦੀ ਤਰ੍ਹਾਂ ਆਪਣੇ ਆਪ ਨੂੰ ਪੀ ਦਿੱਤਾ, ਕਮਾਈ ਕੀਤੀ, ਪਰ ਕੀ ਕਰਾਂਗੇ ਮਹਿੰਦੀ ਨੂੰ ਪੀਸ ਕੇ, ਮਾਲਕਾ ਤੂੰ ਤਾਂ ਪੈਰਾਂ ਨਾਲ ਲਾਇਆ ਹੀ ਨੇ। ਜੇ ਮਹਿੰਦੀ ਪੀਸ ਵੀ ਦਈਏ, ਭਾਂਡੇ ਵਿੱਚ ਵੀ ਪਾ ਦਈਏ, ਤੇ ਜੇ ਘੋਲ ਕੇ ਪੈਰਾਂ ਵਿੱਚ ਹੀ ਨਾ ਲਾਈ, ਤੇ ਉਹਦੀ ਕਮਾਈ ਉਹਦੇ ਪੀਸਣ ਦਾ ਲਾਭ ਕੀ? ਕਹਿਣ ਲੱਗੇ ਕਬੀਰ ਮਹਿੰਦੀ ਕਰਕੇ ਘਾਲਿਆ ਆਪ ਪਿਸਾਏ ਪਿਸਾਏ, ਤੈ ਸਹਿ ਬਾਤ ਨਾ ਪੁੱਛਿਆ ਕਬੂ ਨਾ ਲਾਈ ਪਾਏ। ਅੱਗੇ ਆਉਂਦਾ ਮਹੱਲਾ ਤੀਜਾ, ਨਾਨਕ ਮਹਿੰਦੀ ਕਰਕੇ ਰੱਖਿਆ ਸੋ ਸੋ ਨਦਰ ਕਰੇ, ਆਪੇ ਪੀਸੈ ਆਪੇ ਘਸੈ, ਆਪੇ ਕੀ ਲਾਏ ਲੈ, ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈਂਦੇ। ਮੇਰੇ ਕਹਿਣ ਤੋਂ ਮੁਰਾਦ ਸੀ ਕਿ ਪੰਜਵੇਂ ਗੁਰੂ ਸਾਹਿਬਾਨ ਤੱਕ ਭਗਤਾਂ ਦੀ ਬਾਣੀ ਹੈ। ਹੁਣ ਪ੍ਰਸ਼ਨ ਉੱਠੇਗਾ ਕੌਣ ਲੈ ਕੇ ਆਇਆ? ਪੁਰਾਤਨ ਜਨਮ ਸਾਖੀ ਪੜ੍ਹੋ, ਉਹ ਕਹਿੰਦੇ ਨੇ ਭਗਤਾਂ ਦੇ ਬੋਲ, ਭਗਤਾਂ ਦੇ ਬਚਨ, ਧੰਨ ਗੁਰੂ ਨਾਨਕ ਸਾਹਿਬ ਆਪ ਇਕੱਤਰ ਕੀਤੇ ਨੇ। ਉਹਨਾਂ ਦੀ ਬਾਣੀ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਆਈ ਹੈ। ਜਿਸ ਵੇਲੇ ਹਜ਼ੂਰ ਨੇ ਆਪਣੀ ਬਾਣੀ ਨਾਲ ਭਗਤਾਂ ਦੇ ਬੋਲ ਦਰਜ ਕੀਤੇ, ਤੇ ਗੁਰਮੁਖੋ ਉਹਨਾਂ ਮਹਾਂਪੁਰਖਾਂ ਦੇ ਜਿਨ੍ਹਾਂ ਨੇ ਆਪਣੇ ਅੰਤਰ ਆਤਮੇ ਕਮਾਈ ਕੀਤੀ, ਤੇ ਉਹਨਾਂ ਭਗਤਾਂ ਦੇ ਬੋਲ ਕਦੀ ਪੜ੍ਹੋ। ਤੇ ਮੇਰਾ ਖਿਆਲ ਹੈ ਕਿ ਸਾਡਾ ਇੰਨਾ ਵੱਡਾ ਭਰੋਸਾ ਬਣੇਗਾ, ਜਿਨ੍ਹਾਂ ਨੂੰ ਵਕਤ ਦੇ ਲੋਕਾਂ ਨੇ ਦੁਰਕਾਰਿਆ, ਮੇਰੇ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਉਹਨਾਂ ਨੂੰ ਆਪਣੇ ਬਰਾਬਰ ਕੇਵਲ ਥਾਂ ਹੀ ਨਹੀਂ ਦਿੱਤੀ, ਉਹਨਾਂ ਨੂੰ ਭਗਤ ਸਾਹਿਬਾਨ ਕਹਿ ਕੇ ਸੀਚ ਵੀ ਚੁਕਾਇਆ। ਆਓ ਅਸੀਂ ਦਰਸ਼ਨ ਕਰੀਏ ਬਾਣੀ ਵਿੱਚੋਂ ਕਿ ਉਹਨਾਂ ਭਗਤਾਂ ਨੂੰ ਵਕਤ ਦੇ ਸਮਾਜ ਨੇ ਬਖਸ਼ਿਆ। ਕਬੀਰ ਸਾਹਿਬ ਦੀ ਤਿੰਨ ਕੁ ਪ੍ਰਮਾਣ ਨੇ, ਕਿਉਂਕਿ ਜਦੋਂ ਖੱਡ ਬੀਤੀ ਗੱਲ ਕਰਾਂਗੇ ਤੇ ਜਿਹਦੇ ਨਾਲ ਬੀਤੀ ਹੋਵੇ ਉਹ ਗੱਲ ਕਰੇ ਤੇ ਉਹਦੇ ਗੱਲ ਕਰਨ ਦਾ ਰਸ ਹੀ ਕੁਝ ਹੋਰ ਹੈ। ਕਬੀਰ ਸਾਹਿਬ ਕਿ ਵਕਤ ਦੇ ਲੋਕਾਂ ਨੇ ਉਹਨਾਂ ਤੇ ਤਸ਼ੱਦਦ ਨਹੀਂ ਕੀਤਾ? ਉਹਨਾਂ ਦਾ ਬਚਨ ਹੁੰਦਾ ਹੈ ਕਿ ਉਹਨਾਂ ਦੇ ਹੱਥ ਪੈਰ ਜੰਜ਼ੀਰ ਦੇ ਵਿੱਚ ਰੱਸੇ ਨਾਲ ਘੁੱਟ ਕੇ ਬੰਨੇ, ਤੇ ਖਾਤੀ ਦੇ ਪੈਰਾਂ ਵੀ ਸੱਟਿਆ ਗਿਆ, ਤੇ ਮਹਾਵਤ ਨੂੰ ਕਾਜ਼ੀ ਨੇ ਕਹਿ ਦਿੱਤਾ ਕਿ ਮਹਾਵਤ ਇਹ ਸਾਖੀ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਜਿਹਦੇ ਨਾਲ ਬੀਤੀ ਉਹਨੇ ਕਿਹਾ ਲੋਕੋ ਭਗਤੀ ਕਰਕੇ ਦੇਖੋ, ਜੇ ਭਗਤੀ ਕਰਨ ਤੇ ਆਵੋ ਤੇ ਰੱਬ ਤੱਤੀ ਵਾਹ ਵੀ ਕਦੀ ਨਹੀਂ ਲੱਗਣ ਦਿੰਦਾ। ਲੱਖਾਂ ਦੁਸ਼ਮਣ ਹੋਣ, ਉਹਨਾਂ ਦੇ ਹੱਥ ਪੈਰ ਬੰਨੇ ਗਏ ਤੇ ਭਗਤ ਨੂੰ ਖਾਤੀ ਦੇ ਪੈਰਾਂ ਸੱਟਿਆ, ਤੇ ਮਿੱਥ ਨਹੀਂ। ਕਹਿੰਦੇ ਨੇ ਜਦੋਂ ਕਾਜ਼ੀ ਨੇ ਕਿਹਾ ਮਹਾਵਤ ਇਸ ਹਾਥੀ ਦੇ ਸਿਰ ਚ ਕੁੰਡਾ ਮਾਰ ਤੇ ਖਾਤੀ ਕਬੀਰ ਨੂੰ ਕੁਚਲ ਕੇ ਰੱਖ ਦੇ, ਇਹ ਕੱਪੜੇ ਬੁਣਨ ਵਾਲਾ ਬੰਦਾ ਰੱਬ ਦੀਆਂ ਬਾਤਾਂ ਕਰਦਾ। ਕਹਿੰਦੇ ਨੇ ਜਦੋਂ ਖਾਤੀ ਨੂੰ ਕੁੰਡਾ ਮਾਰਿਆ ਸਰੀਆ ਮਾਰਿਆ, ਉਹ ਦੌੜ ਕੇ ਆਇਆ ਤੇ ਕਬੀਰ ਸਾਹਿਬ ਕਹਿੰਦੇ ਨੇ ਮੈਂ ਵੇਖਣਾ ਪਿਆ, ਉਹਨੇ ਕੁਚਲਣ ਦੀ ਥਾਂ ਤੇ ਆਪਣੀਆਂ ਲੱਤਾਂ ਜ਼ਮੀਨ ਤੇ ਰੱਖ ਕੇ ਮੈਨੂੰ ਮੱਥੇ ਟੇਕਣ ਲੱਗ ਪਿਆ। ਹੁਣ ਜੇ ਇਹਦੇ ਅਰਥ ਬੋਧਕ ਤਲ ਤੇ ਕਰਾਂਗੇ ਪਤਾ ਨਹੀਂ ਕੀ ਦੇ ਕੀ ਕੋਈ ਕਰ ਜਾਏਗਾ, ਪਰ ਹਕੀਕਤ ਤੇ ਸ਼ਬਦ ਹੈ ਕਿ ਪੂਜਾ ਬਾਂਧ ਪਿਲਾ ਕਰ ਡਾਰਿਓ, ਪਿਲਾ ਦਰ ਤੇ ਢੇਲਾ ਵੱਟਾ। ਕਹਿੰਦੇ ਨੇ ਮੇਰੀਆਂ ਬਾਹਾਂ ਬੰਨ ਕੇ ਮੈਨੂੰ ਸੱਟਿਆ ਗਿਆ ਹਾਥੀ ਅੱਗੇ, ਪੂਜਾ ਬਾਂਧ ਪਿਲਾ ਕਰ ਡਾਰਿਓ, ਖਸਤੀ ਕਰੋਪ ਮੂੰਡ ਮੈਂ ਮਾਰਿਓ, ਹਸਤ ਭਾਗ ਕਹਿ ਚੀਸਾਂ ਮਾਰੇ, ਇਆਂ ਮੂਰਤ ਕਹਿ ਹਉ ਬਲਿਹਾਰ ਹੈ। ਹਾਥੀ ਚੀਕਾਂ ਮਾਰਦਾ, ਕਹਿੰਦੇ ਮਾਨੋ ਇਹ ਕਹਿ ਰਿਹਾ ਕਿ ਮੈਂ ਇਸ ਮੂਰਤ ਤੋਂ ਕੁਰਬਾਨ ਜਾਣਾ। ਤੇ ਉਹਨਾਂ ਬਚਨ ਕਿਹਾ ਕਿਆ ਅਪਰਾਧ ਸੰਤ ਹੈ ਕੀਨਾ, बांध पोट कुंचर को दीना, कुंचर पोट ले ले नमस्कारे, बुझी नहीं काजी अंधियारे, काजी अन्या तेरे नाल तां पशु चंगा जिनू पता लग गया कबीर विच कौन बैठा है। ये उन्हां दे शब्द ने। दूसरा प्रमाण देखो, भगती सिमरन परमात्मा दे घर विच लै जांदा है। जदों कोई भगती विच पिज जांदा है, भगती दा पुतला बन जांदा है, सच जाणो उहदे चुगिरदे तां परमात्मा आप रहमत करन लग पैंदा। किसे ने प्रश्न कीता सी गुरु साहिबाना वेले कि देखो एक बंदा है, उहदे लखां दुश्मन ने, जिथे भी जांदा उहदा विरोध करन वाले, उहनू खत्म करन वाले किसे वेले भी उहनू खत्म कर सकदे ने, उहदी रखवाली कौन करेगा। हजूर ने दसम विच भी, दसम दी बाणी विच भी, ते गुरु ग्रंथ साहिब च एक प्रमाण दिता है। कहन लगे इंसान इहदा उत्तर जे तू लैणा चाहना है कि भगत की रखवाली किवें रब करदा, कहिंदे अपने जबाड़े वल अपने मूंह वल तक तेरे मूंह विचों इहदा उत्तर मिलेगा। उन्हां पुछिया मूंह विचों प्रमाण दित्तो ने, कहन लगे बंदे दे जबाड़े दे 30-32 दंद ने कठोर कच दी तरह, पक्के दंद ने, ते दंदा नाल कोई भी चीज चबाओ करड़े तो करड़ा भोजन दंद चबा देणगे, पर इन्हां दंदां दे विच परमात्मा ने जीभ पैदा कीती। जीभ दे विच हड्डी भी कोई नहीं, अस्त भी कोई नहीं, पर जदों असीं पंजाबी बोलने हां, कोई बोली बोलने हां, कुछ शब्द ऐसे ने जिन्हां दा जन्म की जीभ ते दंदां दी स्पर्श विचों हुंदा। आ गुरमुखी दी 35 पढ़ी दी है ना, ते जिहड़ा तवर्ग है, कवर्ग चवर्ग तवर्ग तवर्ग ते पवर्ग, ये 35 दे कुछ हिस्से ने। जिहड़ा तवर्ग है, तवर्ग दर ते तत्ते वाला वर्ग, यह जदों पढ़ने हां तवर्ग विचों तदे तक जांदियां उन्नी देर तक शब्द का उचारण ही नहीं होवेगा जिन्नी देर तक जीभ का शिखर दंद नूं नहीं मिलेगा। कदी पढ़ो तत्ता, तत्ता कहिंदे आ जीभ का शिखर ते दंदां दा तिखापन दोनों मिलदे ने, ते तां तत्ता उचारिया जांदा है। जे जीभ दंद नूं स्पर्श ना करे ते तत्ता नहीं निकलेगा। तत्ता, थत्था, दद्दा ते तद्दा, ये चारे जड़े अखर ने, ये उन्नी देर तक पैदा ही नहीं होणगे जिन्नी देर तक जीभ दंदां नूं ना लगे। दंद हर चीज नूं कटदे ने, पर 32 दंदां विच कोमल जी जीभ, इहनूं क्यों नहीं दंद कटदे पए। ये बोलदी भी है, ये खांदियां रस भी लैंदी है, दंदां दे विच खून दे बावजूद बिल्कुल विचकार उत्ते भी दंद, थल्ले भी दंद, दंद कैंची दी तरह कटदे ने, पर जीभ नूं क्यों ना कटिया। कहन लगे बस इन्नी कु गल समझ लै, जे 32 दंदां विच परमात्मा जीभ नूं 33 वार नहीं लगण देंदा, भगती करी करोड़ां दुश्मनां विच रब तेरा वाल भी विंगा नहीं खोंदा है। आओ कदी बाणी चो गुरु रामदास जी दा बचन आउंदा कि जैसे काती 30-32 है गौड़ी राग, दंद कैंची दी तरह 30-32, 32 विच गुरु ने वरत्या 32, जैसे काती 30-32 है विच राख है रसना मास रत केरी, कोई जानो मास काती कह किच हाथ है, सब वस्कत है हर केरी, त्यों संत जना की नर निंदा करे हर राख है पैज जन केरी। दशमेश जी ने फुरमाया, कहन लगे जिस नूं साजन राक्षी दुश्मन कवन विचार, स्वय न सकें तै शाह को नेफल जाए गमार, जो साधु शरणी परे तिनके कवन विचार, दंत जीव जिम राखी दुष्ट अरिष्ट संघार। जिवें दंदां विच परमात्मा जीव नूं बचांदा है। खैर मैं संखेप जी बेनती करा कि जिन्ना भगतां नाल वक्त दे लोकां ने रज के तशद्दुद कीता, उन्हां ने भगती कीती, कल्ले खलो गए, इथों तक कि भगती करन वालियां ने अखौती मंदरां दे दरवाजे भी कमा दिते सन। यह सच है। मैं खुद पिछले महीने दर्शन करके आया हजूर साहब, हजूर साहब तो नजदीक 60 किलोमीटर ते अस्थान है, ओंडा शहर है, उहदे नेड़े भगत नामदेव जी का जन्म स्थान है। याद रखो वो स्थान, उन्हूं अज 25 साल हो गए ने, 25 साल पहला ਜਿਸ ਥਾਂ ਤੇ ਭਗਤ ਨਾਮਦੇਵ ਦਾ ਜਨਮ ਹੋਇਆ ਨਿਰੰਤਰ ਇੱਕ ਤਾਰਾ ਵੱਜੀ ਜਾ ਰਿਹਾ, 25 ਸਾਲਾਂ ਵਿੱਚ ਕੋਈ ਵਕਤ ਐਸਾ ਨਹੀਂ ਆਇਆ ਜਦੋਂ ਉਹ ਤਾਰ ਬੰਦ ਹੋਈ ਹੋਵੇ। ਪਿੰਡਾਂ ਦੇ ਲੋਕ ਇਕੱਠੇ ਹੁੰਦੇ ਨੇ, ਘੰਟਾ ਘੰਟਾ ਡੇਢ ਡੇਢ ਘੰਟਾ ਖਲੋ ਕੇ ਉਹ ਇੱਕ ਤਾਰਾ ਵਜਾਈ ਜਾਂਦੇ ਨੇ, ਨਾ ਦਿਨੇ ਕਦੀ ਉੱਥੇ ਸ਼ਾਂਤ ਹੋਇਆ, ਨਾ ਰਾਤ ਉੱਥੇ ਨਾਮ ਜਪਿਆ ਜਾ ਰਿਹਾ। ਉਹਦੇ ਨੇੜੇ ਓਂਡਾ ਸ਼ਹਿਰ ਹੈ, ਉੱਥੇ ਉਹ ਮੰਦਰ ਹੈ। ਹੋ ਸਕਦਾ ਕਈ ਸੱਜਣ ਇਸ ਗੱਲ ਨੂੰ ਨਾ ਵੀ ਸਵੀਕਾਰਨ, ਕਿਉਂਕਿ ਸਾਡੀ ਸਾਈਕੀ ਹੈ, ਇਹ ਕਿਵੇਂ ਹੋ ਗਿਆ, ਸਾਨੂੰ ਡਰ ਲੱਗਦਾ ਵੀ ਜੇ ਕੋਈ ਗੱਲ ਸੁਣਾ ਦਿੱਤੀ ਕੀ ਬਣੇਗਾ, ਕਰਾਮਾਤ ਆ ਗਈ। ਉਹ ਭਾਈ ਕਰਾਮਾਤ ਖੇਡ ਨਹੀਂ, ਕੇਵਲ ਜਿਨ੍ਹਾਂ ਦੀ ਰਚਨਾ ਤੇ ਰੱਬ ਬਹਿੰਦਾ। ਇੱਕ ਪਾਸੇ ਅਸੀਂ ਕਹਿੰਦੇ ਹਾਂ ਪਰਮਾਤਮਾ ਆਪਣੇ ਭਗਤ ਦਾ ਦੁੱਖ ਨਹੀਂ ਦੇਖ ਸਕਦਾ, ਉਹ ਜਿਹੜਾ ਰੱਬ ਦਾ ਰੂਪ ਹੋ ਗਿਆ ਹੋਵੇ। ਮੈਂ ਬੜੀ ਵਾਰੀ ਕਥਾ ਕੀਤੀ, ਪਰ ਉੱਥੇ ਗਿਆ 12 ਜੋਤੀਲਿੰਗਮ ਨੇ ਸਾਰੇ ਹਿੰਦੁਸਤਾਨ ਵਿੱਚ 12, ਜਿਹੜੇ ਬਾਕੀ ਮੰਦਰ 11 ਨੇ, ਹਰ ਮੰਦਰ ਦਾ ਮੂੰਹ ਪੂਰਬ ਵਾਲੇ ਪਾਸੇ ਵੇ। ਇੱਕ ਉਹ ਮੰਦਰ ਏ, ਪੂਰੇ ਦਾ ਪੂਰਾ ਮੰਦਰ ਘੁੰਮਿਆ ਤੇ ਜਿੱਧਰ ਭਗਤ ਨਾਮ ਦੇ ਬੈਠ ਕੇ ਕੀਰਤਨ ਕਰਦਾ ਸੀ, ਰੱਬ ਨੇ ਮੰਦਰ ਦਾ ਮੂੰਹ ਉਧਰ ਕਰ ਦਿੱਤਾ। ਜਦੋਂ ਉੱਥੇ ਗਏ ਤੇ ਜਿਹੜਾ ਪੁਰੋਹਿਤ ਸੀ, ਹੈੱਡ ਪੰਡਿਤ ਕਹਿ ਲਓ, ਉਹਨੂੰ ਮਿਲੇ ਤੇ ਮੇਰੇ ਮਨ ਚ ਆਇਆ ਭਾਈ ਸਾਹਿਬ ਕੀਰਤਨ ਕਰਨ ਵਾਲੇ ਸਨ, ਮੈਂ ਗਾਓ ਭਗਤ ਨਾਮਦੇਵ ਦੇ ਸ਼ਬਦ। ਹੁਣ ਕੋਈ ਕਹੇਗਾ ਮੰਦਰ ਚ ਸ਼ਬਦ ਨਹੀਂ, ਜਿਨ੍ਹੇ ਸ਼ਬਦ ਉਚਾਰਨ ਕਰਕੇ ਮੰਦਰ ਦੇ ਮੂੰਹ ਘੁਮਾ ਦਿੱਤੇ, ਉਹਦਾ ਸ਼ਬਦ ਗਾਉਂਦਿਆਂ ਸਾਨੂੰ ਤਕਲੀਫ ਕੀ ਹੈ, ਕਿਉਂ ਸੰਕੀਰਨ ਹੋਈਏ। ਫਿਰ ਮੇਰੇ ਮਨ ਚ ਆਇਆ ਇਹਨਾਂ ਨੂੰ ਪੁੱਛੇ, 6-6 ਸਾਲ ਦੇ ਬੱਚੇ ਨੇ, ਤੁਸੀਂ ਜਾਓਗੇ ਤੁਹਾਡੇ ਕੱਪੜੇ ਪਕੜਨ, ਕਹਿਣਗੇ ਬਾਬਾ ਜੀ ਇਹ ਮੰਦਰ ਕਾ ਦਰਵਾਜ਼ਾ ਭਗਤ ਨਾਮਦੇਵ ਉਸਕੇ ਗਾਇਨ ਕਰਨੇ ਸੇ ਗੁੰਮ ਗਏ, ਸ਼ਬਦ ਵਰਦੇ। ਮੈਂ ਉਸ ਪੰਡਿਤ ਨੂੰ ਪੁੱਛਿਆ, ਉਹਨੇ ਫਿਰ ਸੁਣਾਇਆ, ਕਹਿੰਦਾ ਸਰਦਾਰ ਜੀ ਉਹ ਦਰਵਾਜ਼ਾ ਦੇਖੋ ਪੂਰਬ ਵਾਲੇ ਪਾਸੇ ਬੰਦ ਹੈ, ਮੇਨ ਗੇਟ। ਕਹਿਣ ਮੈਂ ਦੇਖਿਆ ਉਹ ਬੰਦ ਸੀ। ਕਹਿਣ ਲੱਗੇ ਦਰਵਾਜ਼ਾ ਪੂਰਬ ਵੱਲ ਹੀ ਸੀ, ਪਰ ਜਦੋਂ ਭਗਤ ਨੂੰ ਮੰਦਰ ਵਿੱਚੋਂ ਧੱਕੇ ਮਾਰੇ, ਉਹਨੇ ਕਿਹਾ ਪਰਮਾਤਮਾ ਇਹ ਤਾਂ ਪੱਥਰਾਂ ਦਾ ਬਣਿਆ, ਤੇਰੇ ਨਾਮ ਤੇ ਘਰ, ਕਹਿੰਦੇ ਤੇਰਾ ਤਾਂ ਸਾਰਾ ਸੰਸਾਰ ਘਰ ਹੈ, ਮੈਨੂੰ ਠੋਕਰਾਂ ਮਾਰੀਆਂ ਕੋਈ ਗੱਲ ਨਹੀਂ, ਤੇ ਜੇ ਅੱਜ ਮੰਦਰ ਹੀ ਨਾ ਘੁੰਮਿਆ ਤੇ ਲੋਕ ਹੀ ਯਾਦ ਕਰਨਗੇ, ਰੱਬ ਦੀ ਸਾਂਝ ਕੋਈ ਹੈ ਮੇਰੇ ਨਾਲ। ਉਹ ਕਹਿੰਦਾ ਭਗਤ ਜੀ ਨੇ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੋ ਪਿਆਰਿਓ, ਅਸੀਂ ਪੜ੍ਹਨੇ ਆ, ਖਸਤ ਖੈਲਤ ਤੇਰੇ ਦਿਓਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਖਿਨੜੀ ਜਾਤ ਮੇਰੀ ਜਾਦ ਮਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਉਸ ਵੇਲੇ ਕਿੰਨਾ ਹੌਕਾ ਲਿਆ ਹੋਵੇਗਾ, ਛਿੰਬੇ ਦੇ ਘਰ ਜਨਮ ਦਿੱਤਾ, ਇਹ ਲੋਕ ਉੱਚੀ ਜਾਤ ਵਾਲੇ ਮੰਦਰ ਦੇ ਨੇੜੇ ਨਹੀਂ ਢੁਕਣ ਦਿੰਦੇ। ਛੀਪੇ ਕੇ ਜਨਮ ਕਾਹੇ ਕੋ ਆਇਆ, ਉਹਨਾਂ ਕਿਹਾ ਲੈ ਕਮਲੀ ਚੱਲਿਓ ਪਲਟਾਏ, ਦਾਇਰੇ ਦਿਓਰੇ ਪਾਛੇ ਬੈਠਾ ਜਾਏ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦਿਓਰਾ ਫਿਰੈ। ਉਹਨਾਂ ਦੂਜਾ ਸ਼ਬਦ ਕਿਹਾ, ਅਸੀਂ ਜੇ ਕਹੀਏ ਨਹੀਂ ਜੇ ਤੇ ਮਨ ਘੁੰਮਿਆ, ਕਿਉਂਕਿ ਅਸੀਂ ਡਰਨੇ। ਮੈਂ ਪਹਿਲਾਂ ਸ਼ਬਦ ਕਿਹਾ, ਮੈਨੂੰ ਇਸ ਪੱਖੀ ਕੋਈ ਡਰ ਨਹੀਂ, ਜੋ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਮਨਾ ਤੇਰੇ ਨਾਲ ਨਹੀਂ ਵਾਪਰਿਆ, ਤੂੰ ਗੁਰੂ ਤੇ ਭਰੋਸਾ ਕਰ, ਕਿਸੇ ਨਾਲ ਤਾਂ ਵਾਪਰਿਆ ਹੈ ਨਾ। ਉਹਨਾਂ ਦੂਜਾ ਸ਼ਬਦ ਕਿਹਾ, ਮੈਂ ਉਹਨਾਂ ਦੀ ਬਾਣੀ ਚ 3 ਪ੍ਰਮਾਣ ਦੇ ਦੇਣ। ਦੂਜਾ ਸ਼ਬਦ ਹੈ ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਬੇਸਾਰੇ ਰਾਮਈਆ ਆਲਾਵੰਤੀ। ਆਲਾਵੰਤੀ ਦਾ ਅਰਥ ਜਿਨ੍ਹਾਂ ਦੀ ਜਾਤ ਬੜੀ ਉੱਚੀ। ਆਲਾਵੰਤੀ ਇਹ ਭ੍ਰਮ ਜੋ ਹੈ ਮੁਝ ਉਪਰ ਸਭ ਕੋ ਪਿਲਾ, ਸੋਧ ਸੋਧ ਕਰ ਮਾਰ ਉਠਾਇਓ, ਕਹਾਂ ਕਰੂੰ ਬਾਪ ਬੀਠਲਾ। ਮੇਰੇ ਬਾਪੂ ਸ਼ਬਦ ਕੈਸਾ ਵਰਤਿਆ, ਬਾਪੂ ਬਾਪ ਪਿਤਾ ਜੀ, ਉਹ ਮੇਰੇ ਫਾਦਰ ਮੇਰੇ ਬਾਪ, ਮੈਨੂੰ ਦੱਸ। ਮੈਨੂੰ ਸ਼ੂਦਰ ਕਹਿ ਕੇ ਠੁੱਡੇ ਮਾਰਦੇ ਨੇ, ਕੋਈ ਗੱਲ ਨਹੀਂ, ਮੈਨੂੰ ਤਾਂ ਠੋਕਰਾਂ ਪੈਣਗੀਆਂ, ਕੱਲ ਨੂੰ ਤੇਰਾ ਨਾਮ ਕਿਸ ਨੇ ਲੈਣਾ ਹੈ। ਇਹ ਉਲਾਮਾ ਨਹੀਂ, ਇੱਕ ਲਾਡ ਭਰਿਆ ਪਿਤਾ ਕੋਲ ਫਰਿਆਦ ਸੀ, ਇਹ ਪੰਡੀਆ ਮੋਕੋ ਢੇਡ ਕਹਿਤ ਹੈ, ਤੇਰੀ ਪੈਜ ਪਛਾਉਂਦੀ ਕੋਇਲਾ। ਕਹਿਣ ਲੱਗੇ ਮੈਂ ਇਹ ਨਹੀਂ ਮੰਨਦਾ ਕਿ ਮਰਨ ਤੋਂ ਬਾਅਦ ਮੁਕਤੀ ਮਿਲੇਗੀ, ਮੂਹੇ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੇ ਕੋਇਲਾ, ਇਹ ਪੰਡੀਆ ਮੋਕੋ ਢੇਡ ਕਹਿਤ ਹੈ, ਤੇਰੀ ਪੈਜ ਪਛਾਉਂਦੀ ਕੋਇਲਾ, ਫੇਰ ਦਿਆ ਦਿਓਰਾ ਨਾਮੇ ਕੋ ਪੰਡੀਅਲ ਕੋ ਪਿਛਵਾਰ ਲਾ। ਤੀਸਰਾ ਉਹਨਾਂ ਦੀ ਬਾਣੀ ਵਿੱਚ ਪ੍ਰਵਾਨ ਆਉਂਦਾ, ਜੋ ਗੁਰ ਦਿਓ ਤਾਂ ਦਿਓਰਾ ਫਿਰੈ, ਜੇ ਰੱਬ ਨਾਲ ਹੋਵੇ ਤੇ ਪੱਥਰ ਵੀ ਕਮਾ ਦਿੰਦਾ ਹੈ। ਇਹ ਉਹ ਕਹਿ ਰਹੇ ਨੇ ਤੇ ਗੁਰੂ ਰਾਮਦਾਸ ਨੂੰ ਪੜਨ ਵਾਲਿਆ ਸਵੇਰੇ ਰੋਜ਼ ਸਿੱਖਾਂ ਤੋਂ ਪੜ੍ਹਨਾ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁੱਖ ਲਾਇਆ। ਇਹਨਾਂ ਮਹਾਂਪੁਰਖਾਂ ਦੇ ਬਚਨ ਜਿਨ੍ਹਾਂ ਨੂੰ ਵਕਤ ਦੇ ਲੋਕਾਂ ਨੇ ਠੋਕਰਾਂ ਮਾਰੀਆਂ। ਪਰ ਇੱਥੇ ਮੈਂ ਇੱਕ ਬੇਨਤੀ ਕਰਨਾ ਹੁੰਦਾ, ਹਿੰਦੁਸਤਾਨ ਦੇ ਅੰਦਰ ਇੱਥੇ ਵੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿ ਰਹੀ ਹੈ ਕਿ ਪੁਜਾਰੀਆਂ ਨੇ, ਬ੍ਰਾਹਮਣਾਂ ਨੇ ਉਸ ਵਕਤ ਦੇ ਭਗਤਾਂ ਨੂੰ ਮੰਦਰਾਂ ਚੋਂ ਧੱਕੇ ਮਾਰੇ। ਮੇਰੇ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਕਿਹਾ, ਦੁਨੀਆਂ ਦੇ ਲੋਕ ਜਿਨ੍ਹਾਂ ਨੂੰ ਮੰਦਰ ਚੋਂ ਤੁਸੀਂ ਧੱਕੇ ਮਾਰੇ, ਮੈਂ ਹਰਿਮੰਦਰ ਵਿੱਚ ਸਦੀਵ ਕਾਲ ਲਈ ਸਥਾਪਿਤ ਕਰ ਜਾਵਾਂ। ਜਿਨ੍ਹਾਂ ਨੂੰ ਮੰਦਰ ਚੋਂ ਧੱਕਿਆ, ਹਰਿਮੰਦਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ, ਤੇ ਇਕੱਲਾ ਪ੍ਰਕਾਸ਼ ਹੀ ਨਹੀਂ, ਅੱਜ ਸਵੇਰੇ ਜਦੋਂ ਵੀ ਭਗਤ ਦਾ ਹੁਕਮ ਆਵੇ, ਕਦੀ ਸਿੱਖ ਨਹੀਂ ਕਹਿੰਦਾ ਕਿ ਭਗਤ ਦਾ ਬਚਨ, ਉਹ ਕਹਿੰਦਾ ਹਰਿਮੰਦਰ ਸਾਹਿਬ ਵਿੱਚੋਂ ਮੇਰੇ ਗੁਰੂ ਰਾਮਦਾਸ ਦੇ ਘਰੋਂ ਹੁਕਮ ਆਇਆ ਹੈ। ਕਿਤਨੇ ਕੁ ਇੱਕ ਸੁਰਤਾ ਹੈ ਭਗਤਾਂ ਦੇ ਬਚਨ ਹਜ਼ੂਰ ਨੇ ਇਕੱਤਰ ਕੀਤੇ। ਤੇ ਕੋਈ ਜ਼ਰੂਰੀ ਨਹੀਂ ਕਿ ਭਗਤ ਦੇ ਕੱਪੜੇ ਬੜੇ ਚੰਗੇ ਹੋਣ। ਦੇਖੋ ਅੱਜ ਅਸੀਂ ਜੁੜ ਗਏ ਕੱਪੜਿਆਂ ਨਾਲ, ਜੇ ਮੈਂ ਚੋਲਾ ਚੰਗਾ ਪਾਇਆ ਤੇ ਮੇਰੇ ਕੱਪੜੇ ਕੁਪੜੇ ਚੰਗੇ ਨੇ, ਆਪਾਂ ਕਹਿਣਾ ਵਾਕੀ ਪਹੁੰਚਿਆ ਹੋਣਾ ਕੋਈ। ਤੇ ਜੇ ਇੱਕ ਬੰਦਾ ਭਾਂਡੇ ਮਾਂਜਦਾ ਪਿਆ, ਸਿਰ ਤੋਂ ਪੈਰਾਂ ਤੱਕ ਉਹ ਪਾਣੀ ਨੂੰ ਭਿੱਜਿਆ, ਆਪਾਂ ਕਹਾਂਗੇ ਛੱਡੋ ਪਰਾਂ, ਇਹ ਵੀ ਕੋਈ ਭਗਤ ਹੋਣਾ? ਨਹੀਂ, ਮੇਰੇ ਬਾਬੇ ਨੇ ਇੱਕ ਬਚਨ ਕਿਹਾ, ਧਿਆਨ ਦਿਆ ਜੇ, ਹੀਰਾ ਕੀਮਤੀ ਹੈ, ਚੇਤੇ ਰੱਖੋ, ਜੇ ਪੁਰਾਣੇ ਕੱਪੜਿਆਂ ਚ ਲਪੇਟ ਕੇ ਹੀਰਾ ਰੱਖਿਆ ਤਾਂ ਕੀ ਗੱਲ, ਹੀਰੇ ਦੀ ਵੈਲਿਊ ਤਾਂ ਓਨੀ ਹੋਈ ਹੈ, ਕੱਪੜਿਆਂ ਵਿੱਚ ਹੀਰੇ ਦੀ ਵੈਲਿਊ ਘੱਟਦੀ ਨਹੀਂ। ਗੁਰੂ ਜੀ ਨੇ ਬਾਣੀ ਚ ਭਗਤ ਜੀ ਬਾਰੇ, ਭਗਤ ਰਵਿਦਾਸ ਨੇ ਇੱਕ ਬਚਨ ਕਿਹਾ, ਭਗਤ ਭਗਤ ਜਗ ਵੱਜਿਆ ਚਉ ਚੱਕਾਂ ਦੇ ਵਿੱਚ ਚਮਰੇਟਾਂ। ਕਹਿੰਦੇ ਲੋਕੋ ਦੇਖੋ, ਭਗਤੀ ਕਰਨ ਵਾਲਾ ਚਉ ਚੱਕਾਂ ਚ ਪ੍ਰਗਟ ਹੋ ਗਿਆ। ਕੰਮ ਕੀ ਕਰਦਾ? ਪਾਣਾ ਗੰਢਾ ਰਾਹ ਵਿੱਚ, ਪਾਣਾ ਦਰ ਤੇ ਜੁੱਤੀਆਂ ਗੰਢਦਾ, ਪਾਣਾ ਗੰਢਾ ਰਾਹ ਵਿੱਚ, ਕੁੱਲਾ ਧਰਮ ਢੋਰ ਸਮੇਟਾ, ਜਿਉਂਕਰ ਮੈਲੇ ਚੀਥੜੇ, ਹੀਰਾ ਲਾਲ ਅਮੋਲ ਪਲੇਟਾਂ, ਚੀਥੜੇ ਮੈਲੇ ਨੇ, ਪਰ ਜਿਹੜਾ ਅੰਦਰ ਨਾਮ ਦਾ ਹੀਰਾ ਉਹ ਤਾਂ ਬੜਾ ਕੀਮਤੀ ਹੈ। ਚੀਥੜੇ ਵਿੱਚ ਮੈਲੇ ਕੱਪੜਿਆਂ ਚ ਬੰਨਿਆ ਹੀਰੇ ਦੀ ਵੈਲਿਊ ਕੀਮਤ ਕੋਈ ਘੱਟ ਨਹੀਂ ਜਾਣੀ। ਇੱਕ ਬਚਨ ਆਸਾਂ ਕੀ ਵਾਰ ਵੀ ਤੁਸੀਂ ਪੜ੍ਹਦੇ ਹੋ, ਉਹ ਬਚਨ ਹੈ, ਅਸੀਂ ਕਦੀ ਵੀ ਕਈ ਵਾਰੀ ਸ਼ਬਦ ਕਹਿ ਦਿੰਦੇ ਹਾਂ ਕਥਾ ਕਰਨ ਵਾਲੇ, ਮੈਂ ਕੁਝ ਖੁੱਲ੍ਹ ਕੇ ਅੱਜ ਗੱਲਾਂ ਤੁਹਾਡੇ ਨਾਲ ਕਰਨੀਆਂ ਚਾਹੁੰਦਾ। ਅਸੀਂ ਕਈ ਵਾਰੀ ਕਹਿ ਦਿੰਦੇ, ਲਓ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕੋਈ ਸੰਤ ਨਹੀਂ, ਕੋਈ ਮਹਾਂਪੁਰਖ ਨਹੀਂ, ਸਭ ਪਖੰਡ ਸਭ ਪਖੰਡ। ਸੰਤ ਬਾਬਾ ਅਤਰ ਸਿੰਘ ਮਸਤੂਆਣੇ ਵਾਲੇ, ਉਹਨਾਂ ਦਾ ਜੀਵਨ ਲਿਖਿਆ ਬਾਬਾ ਤੇਜਾ ਸਿੰਘ ਜੀ ਡਬਲ MA, ਉਹ ਮਹਾਂਪੁਰਖ, ਨਾਮ ਚ ਭਿੱਜੀਆਂ ਰੂਹਾਂ, ਤੇ ਜੋ ਕੁਝ ਉਹ ਕਰ ਗਏ, ਖਿਮਾ ਕਰਿਓ, ਲੱਖਾਂ ਗਿਆਨੀ ਪੈਦਾ ਕਰ ਲਓ, ਜੋ ਕਮਾਈ ਵਾਲਾ ਕਰ ਸਕਦਾ ਉਹ ਗਿਆਨੀ ਨਹੀਂ ਕਰ ਸਕੇਗਾ। ਆਪ ਜੀ ਕਹੋਗੇ ਕਿਉਂ, ਬਾਣੀ ਤਾਂ ਉਹੀ ਹੈ, ਗੁਰਮੁਖੋ ਤੀਰ ਨੂੰ ਸੋਟੀ ਦੀ ਤਰ੍ਹਾਂ ਮਾਰੋਗੇ ਤੇ ਚਮੜੀ ਉੱਤੇ ਨਿਸ਼ਾਨ ਪਏਗਾ, ਤੇ ਕਮਾਨ ਚ ਫਿੱਟ ਕਰਕੇ ਮਾਰੋਗੇ ਤੇ ਸੀਨੇ ਨੂੰ ਵਿੰਨ ਕੇ ਲੈ ਜਾਏਗਾ। ਸ਼ਬਦ ਤਾਂ ਤੀਰ ਹੈ, ਅਸੀਂ ਲੋਕ ਗਿਆਨ ਦੀ ਗੱਲ ਕਰਕੇ ਹੱਥ ਨਾਲ ਤੀਰ ਮਾਰਨੇ ਆ, ਪਰ ਕਮਾਈਆਂ ਵਾਲਿਆਂ ਨੇ ਕਮਾਨ ਤਿਆਰ ਕਰ ਲਈ, ਉਹ ਕਮਾਈ ਦੀ ਕਮਾਨ ਚ ਪਾ ਕੇ ਜਦੋਂ ਤੀਰ ਮਾਰਦੇ ਨੇ ਤੇ ਵਿੰਨ ਕੇ ਰੱਖ ਦਿੰਦੇ ਨੇ। ਸਮਝ ਗਿਆ ਬੇਨਤੀ? ਬੰਦੂਕ ਦੀ ਗੋਲੀ ਵਿੱਚ, ਰਿਵਾਲਵਰ ਦੀ ਗੋਲੀ ਵਿੱਚ ਬਹੁਤ ਵੱਡਾ ਮਸਾਲਾ ਪਿਆ, ਤੇ ਜੇ ਰੌਂਦ ਨੂੰ ਕਾਰਤੂਸ ਨੂੰ ਆਪਾਂ ਹੱਥ ਚ ਪਕੜ ਕੇ ਕਿਸੇ ਨੂੰ ਮਾਰਾਂਗੇ, ਉਹ ਰੋੜ ਦੀ ਤਰ੍ਹਾਂ ਲੱਗੇਗਾ, ਪੱਥਰ ਦੀ ਤਰ੍ਹਾਂ ਲੱਗੇਗਾ, ਪਰ ਰਿਵਾਲਵਰ ਚ ਫਿੱਟ ਕਰਕੇ ਮਾਰੋਗੇ, ਸੀਨੇ ਨੂੰ ਛਲਨੀ ਛਲਨੀ ਕਰੇਗਾ। ਸ਼ਬਦ ਵਿੱਚ ਅੱਜ ਵੀ ਉਹ ਬਰੂਦ ਹੈ, ਪਰ ਚੇਤੇ ਰੱਖੀ ਗਿਆਨੀਆਂ ਤੂੰ ਹੱਥਾਂ ਨਾਲ ਮਾਰਨ ਲੱਗ ਪਿਆ, ਕਦੀ ਕਮਾਈ ਦਾ ਰਿਵਾਲਵਰ ਤਿਆਰ ਹੋ ਜਾਂਦਾ, ਜੀਵਨ ਵਿੱਚੋਂ ਨਿਕਲਦਾ ਤੇ ਛਲਨੀ ਛਲਨੀ ਕਰ ਜਾਂਦਾ, ਉਹਨਾਂ ਦੇ ਜੀਵਨ ਨੇ। ਬਾਬਾ ਤੇਜਾ ਸਿੰਘ ਨੇ ਜੀਵਨ ਲਿਖਿਆ, ਉਹ ਲਿਖਦੇ ਨੇ ਕਿ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕਹੇ ਕੋਈ ਸੰਤ ਨਹੀਂ, ਕੋਈ ਭਗਤ ਨਹੀਂ, ਕੋਈ ਮਹਾਂਪੁਰਖ ਨਹੀਂ, ਸਭ ਪਖੰਡ, ਉਹ ਕਹਿੰਦਾ ਭਾਈ ਦੇਖੀ ਤੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸ਼ਬਦ ਤਾਂ ਨਹੀਂ ਬੋਲ ਰਿਹਾ। ਉਹਨਾਂ ਨੇ ਕਿਹਾ ਵੀ ਗੱਲ ਤਾਂ ਗਿਆਨੀ ਦੀ ਸੰਤ ਦੀ ਕਰਦਾ, ਬੇਅਦਬੀ ਕਾਹਦੀ? ਉਹਨਾਂ ਉੱਤਰ ਦਿੱਤਾ, ਇੱਕ ਆਦਮੀ ਸਕੂਲ ਚ ਜਾਂਦਾ, 50 ਵਿਦਿਆਰਥੀ ਕਲਾਸ ਰੂਮ ਚ ਬੈਠੇ ਨੇ, ਤੇ ਟੀਚਰ ਉਸਤਾਦ ਮਾਸਟਰ ਕਲਾਸ ਦੇ ਵਿੱਚ ਖਲੋਤਾ, ਤੇ ਬਾਹਰੋਂ ਜਾ ਕੇ ਕੋਈ ਇਹ ਕਹਿਦਾ ਇਸ ਸਾਲ ਇਸ ਕਲਾਸ ਦੇ ਪੂਰੇ ਵਿਦਿਆਰਥੀ ਹੀ ਨਲਾਇਕ, ਕਹਿਣ ਲੱਗੇ ਵਿਦਿਆਰਥੀ ਤਾਂ ਪਤਾ ਨਹੀਂ ਫੀਲ ਕਰਨ ਕਿ ਨਾ, ਪਰ ਟੀਚਰ ਦੇ ਪੱਲੇ ਕੀ ਰਹਿ ਗਿਆ? ਇੱਕ ਸਾਲ ਵਿੱਚ ਇੱਕ ਵਿਦਿਆਰਥੀ ਵੀ ਲਾਇਕ ਨਹੀਂ ਬਣਾ ਸਕਿਆ, ਉਹ ਟੀਚਰ ਕਾਹਦਾ? ਕਹਿਣ ਲੱਗੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕਹਿੰਦੇ ਚੇਤੇ ਰੱਖ ਗੁਰੂ ਗ੍ਰੰਥ ਸਾਹਿਬ ਜੁਗੋ ਜੁਗ ਅਟਲ ਹੈ, ਉਹਦੀ ਹਜ਼ੂਰੀ ਵਿੱਚ ਕਮਾਈ ਵਾਲੇ ਵੀ ਜੁਗੋ ਜੁਗ ਅਟਲ ਰਹੇ ਨੇ। ਉਹਨਾਂ ਨੇ ਦੁਕਾਨ ਨਹੀਂ ਪਾ ਕੇ ਬਹਿਣਾ, ਆਪਣੇ ਅੰਤਰਾਤਮੇ ਵੀ ਟਿਕੇ ਨੇ। ਬਾਬਾ ਨਾਨਕ ਜੀ ਨੇ ਇੱਕ ਬਚਨ ਕਿਹਾ, ਉਹ ਸ਼ਬਦ ਵੱਲ ਧਿਆਨ ਦਿਆ ਜੇ। ਪਹਿਲਾਂ ਉਹਨਾਂ ਪਖੰਡ ਦੀ ਗੱਲ ਕੀਤੀ, ਅੰਦਰੋਂ ਝੂਠੇ ਪੈਜ ਬਾਹਰ, ਅੰਦਰ ਮੈਲ ਸੀ ਪਰ ਬਾਹਰ ਅਡੰਬਰ। ਅੰਦਰੋਂ ਝੂਠੇ ਪੈਜ ਬਾਹਰ, ਦੁਨੀਆਂ ਅੰਦਰ ਫੈਲ, ਅੜਸੜ ਤੀਰਥ ਜੇ ਨਾਵੇਂ ਉਤਰੈ ਨਾਹੀਂ ਮੈਲ, ਇਹ ਵੇ ਪਖੰਡੀ। ਪਰ ਗੁਰੂ ਜੀ ਨੇ ਦੂਜਾ ਪੱਖ ਤੱਤ ਨਹੀਂ ਮਰਨ ਦਿੱਤਾ। ਕਹਿਣ ਲੱਗੇ ਪਖੰਡੀ ਪਖੰਡੀ ਕਹਿ ਕੇ ਚੰਗਿਆਂ ਨੂੰ ਵੀ ਨਾ ਨਿੰਦੀ ਜਾਈ। ਅਗਲਾ ਸ਼ਬਦ ਸੀ ਜਿਨ ਪੱਟ ਅੰਦਰ ਬਾਹਰ ਗੁੱਦੜ। ਇੱਕ ਉਹ ਵੀ ਨੇ ਜਿਨ੍ਹਾਂ ਦੇ ਅੰਦਰ ਪੱਟਦਰ ਤੇ ਨਾਮ ਦਾ ਰੇਸ਼ਮ ਤੇ ਬਾਹਰ ਉਹਨਾਂ ਦੇ ਪਾਤੀਆਂ ਲੀਰਾਂ ਨੇ। ਚੇਤੇ ਰੱਖੀ ਸੰਤ ਚੋਲਿਆਂ ਦਾ ਤੇ ਪੱਗਾਂ ਦਾ ਮੁਥਾਜ ਨਹੀਂ, ਸੰਤ ਤੇ ਅੰਦਰ ਦਾ ਜੀਵਨ ਏ। ਹੋ ਸਕਦਾ ਤੇਰੇ ਨਾਲ ਭਾਂਡੇ ਮਾਂਜਣ ਵਾਲੀ ਸੰਤ ਹੋਵੇ। ਹਜ਼ੂਰ ਨੇ ਕਿਹਾ ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨ ਨਿਹੋ ਲੱਗਾ ਰੱਬ ਛੇਤੀ ਦੇਖਣੇ ਵਿਚਾਰ, ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਹੈ, ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾ। ਸੱਚ ਜਾਣੋ ਇਹ ਜਿੰਨੇ ਭਗਤ ਨੇ ਨਾ, ਇਹ ਅੰਦਰ ਪੱਟ ਸੀ ਤੇ ਬਾਹਰ ਗੁੱਦੜ ਸੀ। ਕੋਈ ਪਸ਼ੂ ਢੋ ਰਿਹਾ ਸੀ, ਕੋਈ ਕੱਪੜੇ ਬੁਣ ਰਿਹਾ ਸੀ, ਕੋਈ ਕੱਪੜੇ ਰੰਗ ਰਿਹਾ ਸੀ, ਕੋਈ ਕੱਪੜੇ ਸੀ ਰਿਹਾ ਸੀ, ਕੋਈ ਘਰ ਘਰ ਵਿੱਚ ਬੁੱਤੀਆਂ ਕਰ ਰਿਹਾ ਸੀ। ਮੇਰੇ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਉਹਨਾਂ ਨੇ ਦੇਖਿਆ, ਕਹਿਣ ਲੱਗੇ ਸੱਚ ਤੱਕ ਪਹੁੰਚੀਆਂ ਹੋਈਆਂ ਰੂਹਾਂ ਨੇ, ਪਰ ਵਕਤ ਦੇ ਹੰਕਾਰੀ ਲੋਕ ਇਹਨਾਂ ਦੀ ਆਵਾਜ਼ ਨੂੰ ਬੁਲੰਦ ਨਹੀਂ ਹੋਣ ਦਿੰਦੇ। ਸ਼ਬਦ ਲਿਆ ਕੇ ਗੁਰੂ ਗ੍ਰੰਥ ਸਾਹਿਬ ਚ ਦਰਜ ਕਰ ਦਿੱਤੇ ਕਿ ਜਿੰਨੀ ਦੇਰ ਤੱਕ ਸੰਸਾਰ ਰਹੇਗਾ ਤੁਹਾਡੀ ਆਵਾਜ਼ ਦਾ ਪਰਚਮ ਸਾਰੀ ਦੁਨੀਆਂ ਤੇ ਲਹਿਰਾਏਗਾ। ਇੱਥੇ ਇੱਕ ਹੋਰ ਬੇਨਤੀ, ਕਦੀ ਦੇਖੋ ਇੱਥੇ ਬਜ਼ੁਰਗਾਂ ਨੇ ਕਿਹਾ ਸੁਣਿਆ ਕਿ ਸ਼ਬਦ ਬੋਲਣ ਸੰਬੰਧੀ ਵੀ ਕਿਹਾ ਵੀ ਇਸ ਧਰਮ ਦਾ ਸ਼ਬਦ ਹੈ, ਕੋਈ ਦੂਜਾ ਨਹੀਂ ਬੋਲ ਸਕਦਾ। ਇਹ ਤਾਂ ਸੰਕੀਰਨਤਾ ਗੁਰੂ ਗ੍ਰੰਥ ਸਾਹਿਬ ਨੇ ਤੋੜੀ। ਇੱਕ ਬਿਜ਼ਨਸਮੈਨ ਨੇ ਜੇ ਉਹਨੂੰ ਕੋਈ ਪੁੱਛੇ ਵੀ ਤੇਰੇ ਵਰਗਾ ਕੋਈ ਬਿਜ਼ਨਸ ਹੋਰ ਕਿਸੇ ਦਾ ਹੈ, ਉਹ ਲੁਕਾਏਗਾ ਕਿ ਤੈਨੂੰ ਪਤਾ ਨਾ ਲੱਗ ਜਾਏ ਮੇਰੇ ਵਰਗਾ ਕੋਈ ਹੋਰ ਵੀ ਹੈ। ਉਹ ਕਹੇਗਾ ਨਹੀਂ ਨਹੀਂ ਮੇਰੀ ਇਕੱਲੀ ਦੁਕਾਨ ਹੈ, ਬਾਕੀ ਤਾਂ ਛੋਟਕੁੱਟ ਐਵੇਂ ਖੋਖੇ ਲਾਈ ਬੈਠੇ। ਇਸ ਤਰ੍ਹਾਂ ਹੈ ਨਾ, ਇੱਕ ਗਿਆਨੀ ਕਥਾ ਕਰ ਰਿਹਾ ਸੱਚ ਜੇ ਮੈਨੂੰ ਕੋਈ ਪੁੱਛੇ ਮੈਂ ਕਹਾਂਗਾ ਇਕੱਲਾ ਮੈਂ ਹੀ ਹਾਂ, ਬਾਕੀ ਤੇ ਛੱਡੋ ਐਵੇਂ ਫੜ ਚੜ ਕੇ ਗੱਲਾਂ ਹੀ ਕਰਦੇ। ਗਿਆਨੀ ਗਿਆਨੀ ਦੀ ਗੱਲ ਨਹੀਂ ਕਰਦਾ, ਕੀਰਤਨੀਆਂ ਛੇਤੀ ਕੀਤੀਆਂ। ਸੱਚੀ ਗੱਲ ਭਾਈ ਸਾਹਿਬ, ਦੂਜੇ ਨੂੰ ਨਹੀਂ ਦੂਜਾ ਨਾ ਵਿਖਾਲ, ਉਹ ਨਹੀਂ ਕਰੇਗਾ। ਮੇਰੇ ਗੁਰੂ ਸਾਹਿਬ ਨੇ ਇੱਕ ਕਿਰਪਾ ਕੀਤੀ, ਕਹਿਣ ਲੱਗੇ ਜਿਹੜਾ ਸੱਚ ਮੈਂ ਤੁਹਾਨੂੰ ਸੁਣਾਉਣ ਆਇਆ, ਮੇਰੇ ਵਰਗਾ ਸੱਚ ਬਨਾਰਸ ਵਿੱਚ ਕਬੀਰ ਵੀ ਬੋਲਦਾ ਹੈ। ਦੂਜੇ ਦੀ ਖੋਂਦ ਨੂੰ ਸਵੀਕਾਰ ਕਰਨਾ, ਇਹ ਤਾਂ ਗੁਰੂ ਗ੍ਰੰਥ ਸਾਹਿਬ ਦੀ ਵਿਸ਼ੇਸ਼ਤਾ ਹੈ। ਉਹਨਾਂ ਕਿਹਾ ਜਿਹੜਾ ਮੈਂ ਸੱਚ ਬੋਲ ਰਿਹਾ, ਇਹ ਪਾਕ ਪੱਟਣ ਦਾ ਬਾਬਾ ਫਰੀਦ ਬੋਲਦਾ ਜੇ, ਜਿਹੜਾ ਮੈਂ ਸੱਚ ਬੋਲ ਰਿਹਾ ਇਹ ਬੰਗਾਲ ਦਾ ਜੈ ਦੇਵ ਬੋਲਦਾ ਹੈ, ਜਿਹੜਾ ਸੱਚ ਮੈਂ ਬੋਲਣਾ ਇਹ ਹਲ ਵਾਹਣ ਵਾਲਾ ਰਾਜਸਥਾਨ ਦਾ ਜੱਟ ਵੀ ਬੋਲਦਾ। ਆਓ ਮੈਂ ਸੱਚ ਦੀ ਆਵਾਜ਼ ਇੱਕ ਕਰਨਾ ਆ। ਹਜ਼ੂਰ ਨੇ ਇੱਕ ਮਿਹਰ ਕੀਤੀ, ਉਹਨਾਂ ਨੇ ਸਾਰਿਆਂ ਦੇ ਬਚਨ ਦਰਜ ਕਰ ਦਿੱਤੇ ਤੇ ਜਦੋਂ ਵਾਹ ਲੱਗਾ ਉਹਨਾਂ ਨੇ ਆਪ ਖੁਦ ਬਚਨ ਦਰਜ ਕੀਤੇ। ਹੁਣ ਭਗਤ ਧੰਨਾ ਜੀ ਦਾ ਭਾਵੇਂ ਪ੍ਰਕਰਨ ਥੋੜਾ ਜਿਹਾ ਡਿਟੇਲ ਚ ਅੱਗੇ ਚਲਾ ਗਿਆ, ਉਹਨਾਂ ਦੇ ਸ਼ਬਦ ਪੜ੍ਹਨੇ ਆ। ਉਹਨਾਂ ਦੇ ਸੰਬੰਧ ਵਿੱਚ ਗੁਰੂ ਅਰਜਨ ਦੇਵ ਦਾ ਅੰਦਰ ਦੇਖੋ, ਭਗਤਾਂ ਦੇ ਸੰਬੰਧ ਵਿੱਚ ਇਹ ਗੁਰੂ ਅਰਜਨ ਸਾਹਿਬ ਦਾ ਸ਼ਬਦ ਹੈ ਨਾ ਕਿ ਗੋਬਿੰਦ 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 ਸਿੰਘ ਨਾਮ ਦਿਓ ਮਨ ਲੀਣਾ, ਅੱਡ ਦਾਮ ਕੋ ਛੀਪਰੋ ਹੋਇਓ ਲਾਖੀਣਾ। ਕਹਿਣ ਲੱਗੇ ਅੱਡੀ ਕੌਡੀ ਦਾ ਲੱਖਾਂ ਦਾ ਹੋ ਗਿਆ। ਬੁੰਨਾ ਤੰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁੱਲਾ ਜੋ ਲਾਰੋ ਭਇਓ ਗੁਣੀ ਗੋਖੀਰਾ, ਰਵਿਦਾਸ ਧਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ। ਕੰਡਮ ਕੀਤਾ ਕਿਸੇ ਨੂੰ? ਬਿਲਕੁਲ ਨਹੀਂ। ਸਹਿਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ, ਇਹ ਵਿਦ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਦੂਜੇ ਦੀ ਖੋਂਦ ਨੂੰ ਸਵੀਕਾਰਿਆ। ਗੁਰੂ ਰਾਮਦਾਸ ਜੀ ਨੇ ਕਿਹਾ ਕਿ ਰਵਿਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਕ ਇੱਕ ਗਾਏ, ਪਤਤ ਜਾਤ ਉੱਤਮ ਪਿਆ, ਚਾਰ ਵਰਨ ਪਏ ਪਗ ਆਏ। ਸਤਿਗੁਰੂ ਗੁਰੂ ਅਮਰਦਾਸ ਨੇ ਕਿਹਾ ਨਾਮਾ ਛਿੰਬਾ ਕਬੀਰ ਜੋਲਾਹਾਂ ਪੂਰੇ ਗੁਰ ਤੇ ਗਤ ਪਾਈ ਮਤ ਕੋ ਸ਼ੂਦਰ ਇਹ ਤਾਂ ਬ੍ਰਾਹਮਣ ਨੇ ਬ੍ਰਹਮ ਕੇ ਬੇਤੇ ਸ਼ਬਦ ਪਛਾਣੇ ਹਉਮੈ ਜਾਤ ਗਵਾਈ ਸੁਰ ਨਰ ਤਿਨ ਕੀ ਬਾਣੀ ਗਾਵੇ ਕੋਈ ਨਾ ਮੇਟੈ ਭਾਈ ਮੇਰਾ ਸਿਰਫ ਥੋੜੀ ਜੀ ਆਰੰਭ ਚ ਬੇਨਤੀ ਸੀ ਕਿ ਭਗਤ ਪਰਮਾਤਮਾ ਵਿਚ ਅਭੇਦ ਨੇ ਫਿਰ ਇਕ ਪ੍ਰਸ਼ਨ ਅੱਜ ਅਸੀਂ ਜ਼ਰੂਰ ਸ਼ਬਦ ਵਰਤ ਰਹੇ ਹਾਂ ਗੁਰੂ ਰਵਿਦਾਸ ਜੀ ਗੁਰੂ ਕਬੀਰ ਜੀ ਸ਼ਬਦ ਵਰਤੇ ਜਾ ਰਹੇ ਆ ਕੋਈ ਸ਼ੱਕ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵਿਚ ਉਹਨਾਂ ਨੂੰ ਗੁਰੂ ਦੀ ਪਦਵੀ ਖੈ ਪਰ ਮੈਂ ਇੱਥੇ ਇੱਕ ਬੇਨਤੀ ਕਰਾਂ ਇਹਨੂੰ ਤਰਕ ਚ ਨਾ ਲਿਜਾਇਓ ਜਿਹੜੀ ਮੂਵਮੈਂਟ ਗੁਰੂ ਜੋਤ ਨੇ ਪ੍ਰਗਟ ਕੀਤੀ ਸ਼ਾਇਦ ਉਹ ਭਗਤਾਂ ਦੇ ਅਨੁਯਾਈ ਨਾ ਪੈਦਾ ਕਰ ਸਕੇ ਤਰਕ ਚ ਨਹੀਂ ਕਬੀਰ ਸਾਹਿਬ ਨੇ ਕਿਹਾ ਸੂਰਮਾ ਉਹਵੇ ਜੋ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਟ ਉਹਨਾਂ ਦੀ ਤਵਾਰੀਖ ਪੜੋ ਕੋਈ ਪੁਰਜਾ ਪੁਰਜਾ ਕੱਟ ਮਰਿਆ ਸਿਧਾਂਤ ਸੀ ਪੁਰਜਾ ਪੁਰਜਾ ਕੱਟ ਮਰੇ ਪਰ ਅਮਲੀ ਜਾਮਾ ਬਾਬੇ ਨਾਨਕ ਦੇ ਸਿੱਖ ਨੇ ਪਹਿਨਾ ਦਿੱਤਾ ਕਹਿਣ ਲੱਗਾ ਇਸ ਤਰ੍ਹਾਂ ਪੁਰਜਾ ਪੁਰਜਾ ਕੱਟਿਆ ਜਾਂਦਾ ਹੈ ਸਮਝੋ ਮੇਰੇ ਨੁਕਤੇ ਕਬੀਰ ਨੇ ਕਿਹਾ ਕਰਵਤ ਭਲਾ ਨਾ ਕਰਵਟ ਤੇਰੀ ਲਾ ਗਲੇ ਸੁਣ ਬੇਨਤੀ ਮੇਰੀ ਆਰਾ ਚੰਗਾ ਹੈ ਤੇਰੀ ਪਿੱਠ ਨਹੀਂ ਇਹਦੀ ਵਿਆਖਿਆ ਭਾਈ ਮਤੀ ਦਾਸ ਨੇ ਕੀਤੀ ਮੇਰੇ ਬਾਪੂ ਤੇਰਾ ਪਿੰਜਰਾ ਸਾਹਮਣਾ ਹੋਵੇ ਆਰੇ ਨਾਲ ਚੀਰਦੀ ਮੈਨੂੰ ਆਰੇ ਦਾ ਵੀ ਕੋਈ ਪਰਵਾਹ ਨਹੀਂ ਦੇਖੋ ਉਹਨਾਂ ਨੇ ਸਿਧਾਂਤ ਦਿੱਤੇ ਵਿਆਖਿਆ ਬਾਬੇ ਨਾਨਕ ਦੇ ਸਿੱਖਾਂ ਨੇ ਜੀਵਨ ਕਮਾ ਕੇ ਕੀਤੀ ਭਗਤਾਂ ਦਾ ਬਹੁਤ ਉੱਚਾ ਦਰਜਾ ਹੈ ਉਸ ਤੋਂ ਅੱਗੇ ਜਿਹੜੀ ਮੈਂ ਇੱਕ ਹੋਰ ਨੁਕਤਾ ਰੱਖਣਾ ਚਾਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿਸ ਕਿਸ ਰੂਪ ਚ ਬੋਲਦੀ ਹੈ ਗੁਰੂ ਗ੍ਰੰਥ ਸਾਹਿਬ ਚ ਪਰਮਾਤਮਾ ਬੋਲਦਾ ਗੁਰੂ ਗ੍ਰੰਥ ਸਾਹਿਬ ਚ ਗੁਰੂ ਰੂਪ ਸ਼ਬਦ ਬੋਲਦਾ ਇਹਨੂੰ ਇਹ ਨਾ ਸਮਝਣਾ ਮੈਂ ਵਿਤਕਰੇ ਪਾ ਰਿਹਾ ਸਿਰਫ ਵਿਆਖਿਆ ਕਰ ਲਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਜਗਿਆਸੂ ਬੋਲਦਾ ਸੱਚ ਜਾਣੀ ਉਹ ਬੰਦਿਆ ਗੁਰੂ ਗ੍ਰੰਥ ਸਾਹਿਬ ਚ ਉਹਨਾਂ ਲਈ ਵੀ ਸ਼ਬਦ ਬੋਲਦਾ ਜਿਹੜੇ ਜ਼ਿੰਦਗੀ ਵਿਚ ਅੱਤ ਦੇ ਪਾਪ ਕਰ ਕਰਕੇ ਗਰਕ ਚੁੱਕੇ ਆਓ ਇੱਕ ਇੱਕ ਪ੍ਰਮਾਣ ਅਸੀਂ ਲੈ ਲਈਏ ਗੁਰੂ ਗ੍ਰੰਥ ਸਾਹਿਬ ਚ ਰੱਬ ਬੋਲਦਾ ਤੇ ਪ੍ਰਿੰਸੀਪਲ ਸਤਬੀਰ ਸਿੰਘ ਅਕਸਰ ਲੈਕਚਰ ਕਰਦੇ ਇੱਕ ਗੱਲ ਕਹਿੰਦੇ ਸਨ ਉਹ ਕਹਿੰਦੇ ਨੇ ਸਾਰੇ ਗ੍ਰੰਥ ਚੰਗੇ ਨੇ ਬਾਬਾ ਜੈ ਕਰ ਕਰ ਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਜਿਸ ਚ ਗ੍ਰੰਥ ਤੇਰੀ ਗੱਲ ਹੈ ਉਹਦੀ ਜੈ ਜੈਕਾਰ ਹੋਵੇ ਉਹ ਕਹਿੰਦੇ ਸਨ ਬਾਕੀ ਪਰਮਾਤਮਾ ਦੀਆਂ ਗੱਲਾਂ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਪਰਮਾਤਮਾ ਨਾਲ ਗੱਲਾਂ ਕਰਦੇ ਨੇ ਪਰਮਾਤਮਾ ਨਾਲ ਗੱਲਾਂ ਕਰਦੇ ਨੇ ਕਿਵੇਂ ਰੱਬ ਬੋਲਦਾ ਗੁਰੂ ਗ੍ਰੰਥ ਸਾਹਿਬ ਚ ਸਭ ਤੋਂ ਪਹਿਲੇ ਭਗਤ ਦੇ ਬਚਨ ਲੈ ਲਈਏ ਬਾਬਾ ਫਰੀਦ ਜੀ ਉਹਨਾਂ ਦਾ ਸ਼ਲੋਕ ਹੈ ਤੇ ਤੁਹਾਨੂੰ ਸਾਰਿਆਂ ਨੂੰ ਇਹ ਸ਼ਲੋਕ ਚੇਤੇ ਵੇ ਆਪ ਸਵਾਰੈ ਮੈਂ ਮਿਲੈ ਹੁਣ ਮੈਂ ਨੂੰ ਗੁਰੂ ਸਾਹਿਬ ਨੇ ਕਿਹਾ ਮਾਰ ਤੇ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਤੂੰ ਸਵਾਰ ਤੈਨੂੰ ਮੈਂ ਮਿਲੇਗੀ ਇੱਥੇ ਮੈਂ ਮਿਲੈ ਜਿਹੜਾ ਰੱਬ ਬੋਲ ਰਿਹਾ ਕਿ ਫਰੀਦ ਇਨਸਾਨ ਨੂੰ ਕਹਿ ਆਪਣਾ ਆਪ ਸਵਾਰ ਲੈ ਜਿਹਨੇ ਆਪਣੇ ਆਪ ਨੂੰ ਸਵਾਰ ਲਿਆ ਉਹਨੂੰ ਮੈਂ ਮਿਲਾਂਗਾ ਖੁਦਾ ਮਿਲੇਗਾ ਇਹਦਾ ਮਤਲਬ ਰੱਬ ਬੋਲ ਰਿਹਾ ਆਪ ਸਵਾਰ ਹੈ ਮੈਂ ਮਿਲੈ ਮੈਂ ਮਿਲਿਆ ਸੁਕੋਏ ਫਰੀਦਾ ਜੇ ਤੂੰ ਮੇਰਾ ਮੇਰਾ ਕੌਣ ਕਹਿ ਰਿਹਾ ਅੱਲਾਹ ਰੱਬ ਤੂੰ ਮੇਰਾ ਹੋ ਜਾ ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ ਗੁਰੂ ਗ੍ਰੰਥ ਸਾਹਿਬ ਚ ਰੱਬ ਬੋਲ ਰਿਹਾ ਦੂਸਰਾ ਪ੍ਰਮਾਣ ਭਗਤ ਨਾਮਦੇਵ ਜੀ ਦਾ ਰਾਗ ਧਨਾਸਰੀ ਏ ਪਿੰਦੀ ਉਬਕਲੇ ਸੰਸਾਰਾ ਸ਼ਬਦ ਸ਼ੁਰੂ ਹੁੰਦਾ ਪਹਿਲ ਪੁਰਸਾਂ ਬਿਰਾ ਅਥੋਨ ਪੁਰਸਾਂ ਦਮਰਾ ਅਸਗਾ ਅਸ ਉਸਗਾ ਪਹਿਲ ਪੁਰੀਏ ਪੁੰਡਰਕਵਾਨਾ ਵਾਲਾ ਪਰ ਅਸੀਂ ਸਿਰਫ ਨੁਕਤਾ ਲੈਣਾ ਪਰਮਾਤਮਾ ਬੋਲਦਾ ਪਿੰਦੀ ਉਬਕਲੇ ਸੰਸਾਰਾ ਪਰਮ ਪਰਮ ਆਏ ਤੁਮ ਚੇ ਦੁਆਰਾ ਪਿੰਦੀ ਦਾ ਅਖਰੀ ਅਰਥ ਹੁੰਦਾ ਆਪਾਂ ਸਾਰਨੇ ਪੜ੍ਹਨੇ ਖੂਹ ਦੀਆਂ ਟਿੰਡਾਂ ਕਹਿਣ ਲੱਗੇ ਜਿਵੇਂ ਖੂਹ ਦੀਆਂ ਟਿੰਡਾਂ ਚ ਪਾਣੀ ਛਲਕਦਾ ਛਲਕਦੇ ਛਲਕਦੇ ਤੇਰੇ ਦਰ ਤੇ ਆ ਗਏ ਪਿੰਦੀ ਉਬਕਲੇ ਸੰਸਾਰਾ ਭਰਮ ਭਰਮ ਆਏ ਤੁਮ ਚੇ ਦੁਆਰਾ ਅੱਗੋ ਆਵਾਜ਼ ਆਈ ਤੂੰ ਕੁਨਰੇ ਤੂੰ ਕੁਨਰੇ ਕਿੰਨੇ ਕਿਹਾ ਤੂੰ ਕੁਨਰੇ ਇੱਥੇ ਦੋਨੋਂ ਹਾਸ਼ੀਏ ਦੋ ਡੰਡੀਆਂ ਬੰਦ ਨੇ ਜਿਹੜੇ ਪਾਠ ਕਰਦੇ ਉਹਨਾਂ ਨੂੰ ਪਤਾ ਤੂੰ ਕੁਨਰੇ ਤੂੰ ਕੌਣ ਕਹਿ ਚੇਤੇ ਰੱਖੋ ਇਹ ਪਰਮਾਤਮਾ ਬੋਲਿਆ ਉਹ ਕਹਿਣ ਲੱਗਾ ਰੋਜ਼ ਦਰਵਾਜ਼ਾ ਖੜਕਾਉਣ ਵਾਲਿਆ ਮੈਨੂੰ ਦੱਸ ਤੂੰ ਕੌਣ ਕਹਿ ਅੱਗੋ ਨਾਮਦੇਵ ਕਹਿੰਦਾ ਮੈਂ ਜੀ ਨਾਮਾ ਮੈਂ ਨਾਮਦੇਵ ਜੀ ਇਹ ਦੇਖੋ ਕਿਹੜੀ ਅਵਸਥਾ ਹੋਵੇਗੀ ਜਿੱਥੇ ਭਗਤ ਨਾਲ ਰੱਬ ਗੱਲਾਂ ਕਰਦਾ ਕੱਲੀਆਂ ਗੱਲਾਂ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਨੇ ਭਗਤ ਸੰਗ ਪ੍ਰਭ ਗੋਸ਼ਟ ਕਰਤ ਭਗਤ ਨਾਲ ਰੱਬ ਸੈਮੀਨਾਰ ਵੀ ਰਚਾਉਂਦਾ ਗੋਸ਼ਟੀਆਂ ਕਰਦਾ ਤਾਂ ਹਰਖ ਨਾ ਸੋਗ ਨਾ ਜਨਮ ਨਾ ਮਰਤ, ਪਰ ਜਿੱਥੇ ਗੱਲਾਂ ਕਰਦਾ ਉੱਥੇ ਖੁਸ਼ੀ ਗਮੀ ਮੌਤ ਨਹੀਂ। ਹਜ਼ੂਰ ਨੇ ਤਾਂ ਇੱਥੋਂ ਤੱਕ ਕਿਹਾ ਕਿ ਪਰਮਾਤਮਾ ਭਗਤ ਨੂੰ ਵੇਖ ਕੇ ਹੱਸਦਾ ਵੀ ਏ। ਇੱਕ ਭਗਤ ਮੇਰੇ ਕਿਰਦਾ ਬਸੈ ਨਾਮੇ ਦੇਖ ਨਾਰਾਇਣ ਹੱਸੈ, ਹੱਸ ਬੋਲੇ ਭਗਵਾਨ ਜੀ, ਪਰਮਾਤਮਾ ਬੋਲਦਾ ਹੱਸਦਾ, ਤੂੰ ਕੁਨ ਰੇ ਮੈਂ ਜੀ ਨਾਮਾ। ਕਹਿਣ ਲੱਗੇ ਕਿਵੇਂ ਆਇਆ ਤੂੰ ਨਾਮਦੇਵ, ਕਿਵੇਂ ਆਇਆ? ਪਰਮਾਤਮਾ ਨੂੰ ਕਹਿਣ ਲੱਗੇ ਖੋ ਜੀ, ਖੋ ਜੀ ਦਰ ਤੇ ਖੇ ਜੀ, ਆਲਾ ਤੇ ਨਿਵਾਰਨਾ, ਆਲਾ ਦਰ ਤੇ ਘਰ, ਆਲਿਆ ਸੰਸਾਰ ਜਮ ਕਾਰਨਾ, ਮੈਂ ਇਸ ਕਰਕੇ ਆਇਆ ਸੰਸਾਰ ਦੇ ਦੁੱਖਾਂ ਤੋਂ ਬਚਾ ਦੇ ਤੇ ਮੌਤ ਦਾ ਭੈ ਖਤਮ ਕਰ ਦੇ, ਪਰਮਾਤਮਾ ਬੋਲਦਾ। ਤੀਸਰਾ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ, ਬੋਲੇਗਾ ਤਾਂ ਕਿ ਬੂਹਾ ਖੜਕਾਏਗਾ। ਆਪਾਂ ਬੂਹਾ ਵੀ ਨਹੀਂ ਖੜਕਾਉਂਦੇ, ਰੋਸ ਕਰਕੇ ਕਹਿੰਦੇ ਰੱਬ ਨਾਂ ਦੀ ਕੋਈ ਚੀਜ਼ ਨਹੀਂ। ਉਹ ਭਾਈ ਉਹ ਤਾਂ ਤੇਰੇ ਅੰਦਰ ਬਿਨਾਂ ਖੜਕਾਉਣ ਤੋਂ ਵੀ ਬੋਲਣ ਲੱਗ ਪੈਂਦਾ, ਤੂੰ ਸੁਣ ਤਾਂ ਸਹੀ। ਭਗਤ ਜੀ ਦਾ ਇੱਕ ਸ਼ਬਦ ਹੋਰ ਹੁੰਦਾ ਤੇ ਕਈ ਵਾਰੀ ਜਦੋਂ ਬਾਣੀ ਪੜ੍ਹਦੇ ਆ ਸ਼ਬਦ ਹੁੰਦੇ ਨੇ ਤੇ ਟੇਕ ਕੇ ਮਨ ਕਹਿੰਦਾ ਮਣਾ ਆ ਕਿਹੋ ਜਿਹੀਆਂ ਗੱਲਾਂ ਕਰਦੇ ਹੋਣਗੇ ਰੱਬ ਨਾਲ। ਬੱਚਾ ਕੱਪੜੇ ਮਿੱਟੀ ਦੇ ਭਰ ਕੇ ਲਿਆਏ, ਠੀਕ ਹੈ ਅਸੀਂ ਵੇਖ ਕੇ ਕਹਾਂਗੇ ਦੂਰ ਹੋ, ਜਿਹਦਾ ਪੁੱਤਰ ਨਹੀਂ ਉਹ ਜ਼ਰੂਰ ਕਹੇਗਾ ਦੂਰ ਹੋ, ਦੇਖ ਮੇਰੇ ਕੱਪੜੇ ਨਾ ਮੈਲੇ ਕਰੀ। ਪਰ ਜਿਸ ਮਾਂ ਨੇ ਸੀਨੇ ਚੋਂ ਜਨਮ ਦਿੱਤਾ ਉਹ ਭਰੇ ਹੋਏ ਨੂੰ ਵੀ, ਕੱਪੜੇ ਨੂੰ ਮਿੱਟੀ ਚ ਭਰੇ ਨੂੰ ਵੀ ਗੋਦੀ ਚ ਲੈ ਕੇ ਕਹੇਗੀ ਮੇਰੇ ਲਾਲ ਦਾ ਜਰੂਪ ਕਿੱਡਾ ਸੋਹਣਾ। ਬਸ ਪਿਆਰਿਓ, ਜਦੋਂ ਪਰਮਾਤਮਾ ਨੂੰ ਕੋਈ ਪਿਆਰ ਕਰਦਾ, ਪਰਮਾਤਮਾ ਮਾਂ ਦੀ ਗੋਦ ਲੈ ਕੇ ਭਗਤ ਨੂੰ ਆਪਣੀ ਗੋਦ ਚ ਬਿਠਾਉਂਦਾ। ਭਗਤ ਨਾਮਦੇਵ ਜੀ ਨੇ ਇੱਕ ਬਚਨ ਕਿਹਾ ਤੇ ਪਰਮਾਤਮਾ ਨਾਲ ਗੱਲ ਕਰਕੇ ਕਹਿਣ ਲੱਗੇ ਬਧੋ ਕੀ ਨਾ ਹੋਡ ਮਾਧੋ ਮੋਸਿਓ, ਠਾਕੁਰ ਤੇ ਜਨ ਜਨ ਤੇ ਠਾਕੁਰ ਖੇਲ ਪਰਿਓ ਹੈ ਤੋਸ਼ੋ। ਕਹਿਣ ਲੱਗੇ ਪਰਮਾਤਮਾ ਤੇਰੇ ਨਾਲ ਮੈਂ ਸ਼ਰਤ ਲਾਉਣਾ ਆ, ਬਧੋ ਕੀ ਨਾ ਹੋਡ ਮੇਰੇ ਨਾਲ ਸ਼ਰਤ ਬੰਨ। ਰੱਬ ਨੇ ਕਿਹਾ ਤੂੰ ਕਾਹਦੀਆਂ ਸ਼ਰਤਾਂ ਬੰਨਾ ਆ ਗਿਆ ਨਾਮਦੇਵ? ਕਹਿਣ ਲੱਗੇ ਅੱਜ ਮੈਨੂੰ ਪਤਾ ਲੱਗਾ ਤੂੰ ਤੇ ਤੇਰਾ ਸੇਵਕ ਵੱਖ ਨਹੀਂ, ਠਾਕੁਰ ਤੇ ਜਨ, ਸਵਾਮੀ ਤੋਂ ਸੇਵਕ ਦਾ ਪਤਾ ਲੱਗਦਾ ਤੇ ਸੇਵਕ ਦੀ ਕਮਾਈ ਤੋਂ ਸਵਾਮੀ ਦਾ ਪਤਾ ਲੱਗਦਾ, ਠਾਕੁਰ ਤੇ ਜਨ ਜਨ ਤੇ ਠਾਕੁਰ ਖੇਲ ਪਰਿਓ ਹੈ ਤੋਸ਼ਿਓ। ਅਗਲਾ ਸ਼ਬਦ ਪੜਿਓ, ਪਰਮਾਤਮਾ ਨੇ ਬੋਲ ਕੇ ਕਿਹਾ ਨਾਮਦੇਵ ਸੱਚ ਹੈ ਕਿ ਦਾਸ ਅਨਨ ਮੇਰੋ ਨਿਜ ਰੂਪ, ਦਰਸ਼ਨ ਨਿਮਕ ਤਾਪ ਤ੍ਰੀ ਮੋਚਨ ਪਰਸਤ ਮੁਕਤ ਕਰਤ ਗ੍ਰਹਿ ਕੂਪ, ਮੇਰੀ ਬਾਂਦੀ ਭਗਤ ਛੁਡਾਵੈ, ਬਾਂਧੈ ਭਗਤ ਨਾ ਛੂਟੈ ਮੋਹੇ, ਮੇਰੀ ਬਾਂਦੀ ਕੌਣ ਕਹਿ ਰਿਹਾ? ਪਰਮਾਤਮਾ ਬੜੇ ਸ਼ਬਦ ਮਿਲਣਗੇ ਗੁਰੂ ਗ੍ਰੰਥ ਸਾਹਿਬ ਵਿੱਚ ਸਹਿਜ ਪਾਠ ਕਰਦੇ ਆ। ਮੈਂ ਵੈਸੇ ਕੱਲ ਇਹ ਅਰਜ਼ ਕਰਨੀ ਹੈ ਦੀਵਾਨ ਵਿੱਚ, ਇਹ ਤਾਂ ਗੱਲਾਂ ਚੱਲੀਆਂ ਕੇਵਲ ਬਾਹਰਮੁਖੀ ਸਰੂਪ ਦੀਆਂ, ਪਰ ਪਾਠ ਕਰਾਂਗੇ ਤੇ ਸਮਝ ਪਏਗੀ ਨਾ। ਹਜ਼ੂਰ ਨੇ ਕਿਹਾ ਪਰਮਾਤਮਾ ਬੋਲ ਕੇ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਬੋਲਦਾ ਪਰਮਾਤਮਾ ਬਣ ਕੇ। ਦੂਸਰਾ, ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵਿੱਚ ਸ਼ਬਦ ਗੁਰੂ ਬਣ ਕੇ ਬੋਲ ਰਿਹਾ। ਕਿਵੇਂ? ਜਦੋਂ ਅਸੀਂ ਪੜ੍ਹਦੇ ਹਾਂ ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖੋ, ਸਿੱਖ ਨੂੰ ਤੇ ਸਿੱਖ ਨਹੀਂ ਕਹਿੰਦਾ ਮੇਰੇ ਗੁਰਸਿੱਖੋ, ਗੁਰੂ ਕਹਿ ਰਹੇ ਨੇ ਉਹ ਮੇਰੇ ਗੁਰਸਿੱਖੋ, ਅੰਦਰ ਦਾ ਕਪੜ ਛੱਡ ਦਿਓ, ਕਪੜ ਛੱਡ ਕੇ ਸਿਮਰਨ ਕਰੋ ਤੇ ਨਿਹਾਲ ਹੋਵੋਗੇ। ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖੋ, ਨੇ ਕਪਟ ਕਮਾਵੋ ਖਰ ਕੀ ਖਰ ਕਾਲ, ਨਿਖਾਲ ਨਿਖਾਲ ਨਿਖਾਲ। ਜਦੋਂ ਅਸੀਂ ਪੜ੍ਹਨੇ ਆਵੋ ਸਿੱਖ ਸਤ ਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਗੁਰੂ ਬੋਲ ਰਿਹਾ। ਗੁਰੂ ਬੋਲ ਕੇ ਕਹਿੰਦਾ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ, ਹਰ ਨਾਮ ਤਿਆਵੈ। ਗੁਰੂ ਰੂਪ ਹੋ ਕੇ ਅਨੇਕਾਂ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਗੁਰੂ ਬਣ ਕੇ ਬੋਲ ਰਹੇ ਨੇ ਕਿ ਸਿੱਖੋ ਸਤ ਜਾਣੋ ਗੁਰੂ ਕੀ ਬਾਣੀ। ਪਰਮਾਤਮਾ ਰੂਪ ਹੋ ਕੇ ਗੁਰੂ ਗ੍ਰੰਥ ਸਾਹਿਬ ਬੋਲਦੇ ਨੇ, ਗੁਰੂ ਸ਼ਬਦ ਗੁਰੂ ਰੂਪ ਹੋ ਕੇ ਬੋਲਦਾ, ਤੇ ਤੀਸਰਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰਮੁਖੋ ਜਗਿਆਸੂ ਹੋ ਕੇ ਵੀ ਬੋਲਦੀ। ਪੜੋ ਕਦੀ ਸ਼ਬਦ, ਜਗਿਆਸੂ ਬਣ ਕੇ ਕਿਵੇਂ ਬੋਲਦੀ? ਮੇਰੋ ਸੁੰਦਰ ਕਹੋ ਮਿਲੇ ਕਿਤ ਗਲੀ। ਗੁਰੂ ਰਾਮਦਾਸ ਜੀ ਨੂੰ ਪਰਮਾਤਮਾ ਨਹੀਂ ਮਿਲਿਆ? ਕਿਉਂ ਕਹਿ ਰਹੇ ਨੇ ਮੇਰੇ ਸੁੰਦਰ ਮਿਲੋ ਕਹੋ ਮਿਲੇ ਕਿਤ ਗਲੀ? ਕਿਉਂਕਿ ਬਾਣੀ ਤਾਂ ਉਹਨਾਂ ਚ ਆਈ ਜਦੋਂ ਪਰਮਾਤਮਾ ਵਿੱਚ ਵਰਤਿਆ। ਇੱਥੇ ਇੱਕ ਗੱਲ ਹੋਰ ਮੈਂ ਪਿੱਛੇ ਐਡ ਕਰਨੀ ਸੀ, ਭੁੱਲ ਗਿਆ ਕਿ ਬਾਣੀ ਬੋਧਕ ਗਿਆਨ ਦੀ ਮੁਥਾਜ ਨਹੀਂ। ਸਮਝਿਓ, ਬਾਣੀ ਤਾਂ ਉਹਨਾਂ ਅੰਦਰ ਆਪਿਆਂ ਵਿੱਚ ਆਈ ਜਿਨ੍ਹਾਂ ਸੱਜਣਾ ਨੇ ਗੁਰਮੁਖੋ ਇੱਕ ਦਿਨ ਸਕੂਲ ਪਾਠਸ਼ਾਲਾ ਵੀ ਜਾ ਕੇ ਅੱਖਰ ਵੀ ਨਹੀਂ ਸਮਝਿਆ। ਹੁਣ ਅਸੀਂ ਪੜ੍ਹੇ ਲਿਖੇ ਕਹਾਂਗੇ ਲਓ ਜੀ ਇੱਥੇ ਅਨਪੜ੍ਹਤਾ ਦਾ ਪ੍ਰਚਾਰ ਹੋ ਰਿਹਾ। ਨਹੀਂ, ਮੈਂ ਇੱਕ ਦੋ ਦਲੀਲਾਂ ਦੇਣੀਆਂ ਨੇ। ਗੁਰੂ ਰਾਮਦਾਸ ਜੀ ਦੀ ਗੱਲ ਹੀ ਕਰ ਲਈਏ, ਹਜ਼ੂਰ ਦਾ ਨਾਮ ਸਾਹਮਣੇ ਆ ਗਿਆ। ਆਪ ਸਭ ਨੂੰ ਪਤਾ ਕਿ ਗੁਰੂ ਰਾਮਦਾਸ ਜੀ ਦੇ ਸੰਬੰਧ ਵਿੱਚ ਹਰਿਮੰਦਰ ਸਾਹਿਬ ਵਿੱਚ ਰੋਜ਼ਾਨਾ ਇਹ ਪੌੜੀ ਪੜ੍ਹੀ ਜਾਂਦੀ, ਕੋਈ ਨਾ ਕੋਈ ਕੀਰਤਨੀਆਂ ਜ਼ਰੂਰ ਪੜ੍ਹਦਾ ਕਿ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਇਹਦੇ ਅਰਥ ਕੀ ਨੇ? ਸਿਰਫ ਦੋ ਕੁ ਪੰਕਤੀਆਂ ਮੈਂ ਕਹਿ ਦੇਣਾ। ਪਹਿਲਾਂ ਤਾਂ ਸਪਸ਼ਟ ਹੋ ਗਿਆ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ, ਸਿਰਿਆ ਦਾ ਅਰਥ ਜਿਹਨੇ ਪੈਦਾ ਕੀਤਾ, ਤਿਨੈ ਸਵਾਰਿਆ ਉਹਨੇ ਹੀ ਜ਼ਿੰਦਗੀ ਤੁਹਾਡੀ ਨੂੰ ਸਵਾਰਿਆ। ਅਗਲੀ ਤੋਕੇ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਇਹਦੇ ਅਰਥ ਬੜੇ ਕਮਾਲ ਦੇ ਨੇ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ, ਕਰਾਮਾਤ ਵਾਪਰ ਗਈ ਤੁਹਾਡੀ ਜ਼ਿੰਦਗੀ ਵਿੱਚ, ਪੂਰੀ ਕਰਾਮਾਤ ਹੋਈ ਕੀ? ਆਪ ਸਿਰਜਣਹਾਰੈ, ਆਪ ਜਿਨ੍ਹੇ ਤੁਹਾਨੂੰ ਪੈਦਾ ਕੀਤਾ ਪਰਮਾਤਮਾ ਨੇ ਧਾਰਿਆ। ਉਹਨੇ ਕਿਹਾ ਲੋਕ ਤੈਨੂੰ ਯਤੀਮ ਕਹਿੰਦੇ ਨੇ, ਗੁਰੂ ਰਾਮਦਾਸ ਮੈਨੂੰ ਆਪਣਾ ਤਨ ਦੇ ਦੇ, ਮੈਂ ਤੇਰੇ ਤਨ ਨੂੰ ਧਾਰਨ ਕਰਨਾ ਚਾਹੁੰਦਾ। ਆਪ ਸਿਰਜਣਹਾਰ ਹੈ ਧਾਰਿਆ। ਫਿਰ ਆਪ ਸਿਆਣੇ ਹੋ, 2 ਸਾਲ ਦੀ ਉਮਰ ਸੀ ਕਿ ਗੁਰੂ ਰਾਮਦਾਸ ਜੀ ਦੀ, ਜਿੱਦਣ ਮਾਤਾ ਜੀ ਦੁਨੀਆਂ ਤੋਂ ਚਲੀ ਗਈ। 7 ਸਾਲ ਦੀ ਉਮਰ ਸੀ ਜਿਸ ਦਿਨ ਪਿਤਾ ਦੀ ਚਿਖਾ ਵੀ ਬਲ ਗਈ। 7 ਸਾਲ ਦੀ ਉਮਰ ਵਿੱਚ ਬੱਚਾ ਯਤੀਮ ਹੋ ਗਿਆ। ਜਿਸ ਉਮਰ ਵਿੱਚ ਅਸੀਂ ਬੱਚਿਆਂ ਦੇ ਬੇਸ ਬਣਾਉਂਦੇ ਹਾਂ, 7 ਸਾਲ ਦੀ ਉਮਰ ਵਿੱਚ ਮੇਰਾ ਗੁਰੂ ਰਾਮਦਾਸ ਘੁੰਗਣੀਆਂ ਵੇਚਦਾ ਪਿਆ, ਸਿਰ ਤੇ ਟੋਕਰੀ ਰੱਖੀ, ਲਾਹੌਰ ਦੀਆਂ ਗਲੀਆਂ ਵਿੱਚ ਘੁੰਗਣੀਆਂ ਵੇਚੀਆਂ, ਗੋਇੰਦਵਾਲ ਸਾਹਿਬ ਘੁੰਗਣੀਆਂ ਵੇਚੀਆਂ। ਪਰ ਜਿਸ ਦਿਨ ਗੁਰੂ ਅਮਰਦਾਸ ਨੇ ਬਾਂਹ ਪਕੜੀ ਭਾਈ ਜੇਠੇ ਦੀ, ਸ਼ਬਦਾਂ ਵੱਲ ਧਿਆਨ ਦਿਆ, ਜੀ ਨਾਨੀ ਲੈ ਕੇ ਆ ਗਈ ਸੀ ਲਾਹੌਰ ਤੋਂ ਕਿ ਮੇਰਾ ਧੀ ਜਵਾਈ ਚਲਾ ਗਿਆ ਮੇਰੇ ਦੋਹਤੇ ਦੀ, ਹੁਣ ਕੌਣ ਪਰਵਰਿਸ਼ ਕਰੇਗਾ? ਤੇ ਗੁਰੂ ਰਾਮਦਾਸ ਜੀ ਦੀ ਬਾਂਹ ਪਕੜਾਈ ਗੁਰੂ ਅਮਰਦਾਸ ਜੀ ਨੂੰ, ਤੇ ਨਾਨੀ ਨੇ ਅੰਤਲੇ ਸਮੇਂ ਕਿਹਾ ਸੀ ਗੁਰੂ ਅਮਰਦਾਸ ਨੂੰ, ਕਿਉਂਕਿ ਪਿੰਡ ਬਾਸਰ ਕੇ ਗੁਰੂ ਅਮਰਦਾਸ ਦੀ ਜਨਮ ਭੂਮੀ ਹੈ ਤੇ ਗੁਰੂ ਰਾਮਦਾਸ ਜੀ ਦਾ ਨਾਨਕਾ ਪਿੰਡ ਹੈ। ਗੋਇੰਦਵਾਲ ਜਦੋਂ ਆਏ ਤੇ ਨਾਨੀ ਗੁਰੂ ਅਮਰਦਾਸ ਦੇ ਚਰਨਾਂ ਚ ਲੈ ਕੇ ਆਈ, ਅੰਤਲੇ ਸਮੇਂ ਕਹਿੰਦੀ ਏ ਦਾਤਾ ਤੁਸੀਂ ਨਥਾਵਿਆਂ ਦੀ ਥਾਂ ਹੋ, ਮੇਰੇ ਦੋਹਤੇ ਦੀ ਥਾਂ ਕੋਈ ਨੀ, ਇਹਨੂੰ ਥਾਂ ਦੇ ਦਿਆ ਜੀ। ਤੁਸੀਂ ਨਿਓਟਿਆਂ ਦੀ ਓਟ, ਮੇਰੇ ਦੋਹਤੇ ਦਾ ਸਹਾਰਾ ਕੋਈ ਨੀ, ਇਹਦਾ ਸਹਾਰਾ ਬਣ ਜਾਇਆ ਜੇ। ਬਾਂਹ ਪਕੜ ਕੇ ਕਿਹਾ ਇਹਨੂੰ ਰੋਟੀ ਦੇਣ ਵਾਲਾ ਕੋਈ ਨੀ, ਰੋਟੀ ਦਾ ਪ੍ਰਬੰਧ ਕਰਿਓ। ਕਹਿਣ ਲੱਗੇ ਉਸ ਵੇਲੇ ਹਜ਼ੂਰ ਨੇ ਕਿਹਾ ਮਾਈ ਤੈਨੂੰ ਭਵਿੱਖ ਦਾ ਪਤਾ ਨਹੀਂ, ਤੂੰ ਕਹਿੰਦੀ ਹੈ ਰੋਟੀ ਦੇ ਦਿਓ, ਵਕਤ ਆਵੇਗਾ ਦਾ ਨਾਮ ਲੈ ਕੇ ਰੋਟੀ ਮਿਲਿਆ ਕਰੇ। ਅੱਜ ਜਦੋਂ ਲੰਗਰ ਵਰਤਾਉਂਦੇ ਨਾ ਉੱਥੇ ਤੇ ਪੰਗਤ ਚ ਪ੍ਰਸ਼ਾਦਾ ਛਕਦਿਆਂ ਕਹਿੰਦੇ ਨੇ ਬੋਲੋ ਧੰਨ ਧੰਨ ਗੁਰੂ ਰਾਮਦਾਸ, ਉਸ ਵੇਲੇ ਰੋਟੀ ਤੋੜਨ ਤੋਂ ਪਹਿਲਾਂ ਮਨ ਭਿੱਜ ਜਾਂਦਾ ਸੱਚੇ ਪਾਤਸ਼ਾਹ ਤੈਨੂੰ ਤਾਂ ਬਚਪਨ ਵਿੱਚ ਸ਼ਰੀਕਾਂ ਨੇ ਰੋਟੀ ਵੀ ਨਾ ਦਿੱਤੀ, ਅੱਜ ਤੇਰਾ ਨਾਮ ਲਿਆ ਰੋਟੀ ਮਿਲਦੀ ਪਈ। ਗੁਰੂ ਰਾਮਦਾਸ ਉਹਨਾਂ ਦੀ ਬਾਂਹ ਪਕੜੀ, ਬਾਣੀ ਇਹ ਤਾਂ ਰੱਬ ਦਾ ਤਰਸ ਹੈ। ਤੁਸੀਂ ਸਿਆਣੇ ਬੈਠੇ ਹੋ, ਬਜ਼ੁਰਗ ਵਿਦਵਾਨ ਨੇ ਕਈ ਵਿੱਚ, ਮੈਂ ਨਹੀਂ ਕਿਤੇ ਪੜ੍ਹਿਆ ਕਿ ਗੁਰੂ ਰਾਮਦਾਸ ਜੀ ਨੂੰ ਸੰਗੀਤ ਦੀ ਵਿਦਿਆ ਕਿੰਨੇ ਦਿੱਤੀ, ਕਵਿਤਾ ਦੀ ਵਿਦਿਆ ਕਿੰਨੇ ਦਿੱਤੀ, ਉਹਨਾਂ ਤਲੀਮ ਕਿੱਥੋਂ ਲਈ? ਪਰ ਜਿਸ ਦਿਨ ਗੁਰੂ ਅਮਰਦਾਸ ਨੇ ਮੱਥਾ ਟੇਕ ਦਿੱਤਾ ਤੇ ਗੁਰੂ ਰਾਮਦਾਸ ਰੋ ਪਏ, ਲੰਬੇਰਾ ਦਾੜਾ ਸੀ, ਆਂਸੂਆਂ ਦੀ ਝੜੀ ਲੱਗੀ, ਹਜ਼ੂਰ ਨੇ ਕਿਹਾ ਅੱਜ ਤਾਂ ਤਖ਼ਤ ਦੇ ਮਾਲਕ ਬਣ ਗਏ, ਅੱਜ ਕਿਉਂ ਬੈਰਾਗ? ਬਸ ਕਹਿਣ ਲੱਗੇ ਸੱਚੇ ਪਾਤਸ਼ਾਹ ਲਾਹੌਰ ਦੀਆਂ ਗਲੀਆਂ ਚੇਤੇ ਆ ਗਈਆਂ, ਕਦੀ ਰੋਟੀ ਕੋਈ ਨਹੀਂ ਸੀ ਦਿੰਦਾ, ਅੱਜ ਬਾਬੇ ਨਾਨਕ ਦਾ ਛਤਰ ਤੂੰ ਦੇ ਦਿੱਤਾ। ਉਹ ਸ਼ਬਦ ਇਤਿਹਾਸ ਕਹਿੰਦਾ ਕਿ ਜੋ ਖਮਰੀ ਬਿਦ ਖੋਤੀ ਮੇਰੇ ਸਤਿਗੁਰਾਂ, ਸਾਂ ਬਿਦ ਤੁਮ ਹਰ ਜਾਣੋ ਆਪੇ, ਖਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਖਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਗੁਰੂ ਬਣੇ, ਦੇਖੋ ਬਾਣੀ ਤਾਂ ਉਹਦਾ ਤਰਸੇ ਪਿਆਰਿਓ, ਗੁਰੂ ਬਣੇ। 19 ਰਾਗਾਂ ਚ ਬਾਣੀ ਉਚਾਰਨ ਕੀਤੀ ਬਾਬੇ ਨਾਨਕ ਨੇ, 63 ਸ਼ਲੋਕ ਉਚਾਰਨ ਕੀਤੇ ਗੁਰੂ ਅੰਗਦ ਸਾਹਿਬ ਨੇ, 17 ਰਾਗਾਂ ਚ ਬਾਣੀ ਉਚਾਰਨ ਕੀਤੀ ਤੀਸਰੇ ਗੁਰਦੇਵ ਨੇ। ਗੁਰੂ ਰਾਮਦਾਸ ਨੇ 19 ਰਾਗ ਬਾਬੇ ਨਾਨਕ ਵਾਲੇ ਤੇ 11 ਰਾਗ ਆਪਣੇ ਕੋਲੋਂ ਖੋਰ 30 ਰਾਗਾਂ ਦੇ ਵਿੱਚ ਬਾਣੀ ਉਚਾਰਨ ਕਰ ਦਿੱਤੀ। ਉਹ ਕਿੱਥੋਂ ਆ ਗਈ ਬਾਣੀ ਭਾਈ? 30 ਰਾਗ ਤੇ ਭਾਈ ਸਾਹਿਬ ਬੈਠੇ ਨੇ। ਜਦੋਂ ਅਸੀਂ ਗੁਰੂ ਰਾਮਦਾਸ ਦੀ ਬਾਣੀ ਪੜ੍ਹਦੇ ਹਾਂ, ਉਹਨਾਂ ਦਾ ਤੇ ਵਿਸ਼ਰਾਮ ਵੀ ਆਮ ਪਾਠੀ ਨਹੀਂ ਲਾ ਸਕਦਾ, ਉਹ ਬੰਦਿਸ਼ਾਂ ਕਿਵੇਂ ਗਾਈਆਂ ਹੋਣੀਆਂ? ਹਜ਼ੂਰ ਨੇ ਮਿਹਰ ਕੀਤੀ, ਇਹ ਬਾਣੀ ਆਈ। ਫਿਰ ਮੈਂ ਅਰਜ਼ ਕਰਾਂ, ਰੱਬ ਹੋ ਕੇ ਗੁਰੂ ਬੋਲਦਾ, ਜਗਿਆਸੂ ਹੋ ਕੇ ਗੁਰੂ ਬੋਲਦਾ, ਗੁਰੂ ਹੋ ਕੇ ਗੁਰੂ ਬੋਲਦਾ, ਜਗਿਆਸੂ ਹੋ ਕੇ ਕਹਿੰਦਾ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੋ ਤਿਸ ਪੈ ਆਪ ਵਿਚਾਹੀ। ਜਗਿਆਸੂ ਹੋ ਕੇ ਬੋਲਦਾ, ਮੇਰੋ ਸੁੰਦਰ ਕਹੋ ਮਿਲੇ ਕਿਤ ਗਲੀ, ਕੋਈ ਜਨ ਖਰਸ਼ੋਂ ਦੇਵੇ ਜੋਰ, ਮਨ ਲੋਚਿਆ ਹਰ ਮਿਲਣ ਕੋ ਕਿਉ ਦਰਸ਼ਨ ਪਾਈਆ। ਬੇਅੰਤ ਸ਼ਬਦ ਮਿਲਣਗੇ, ਇਹ ਕਾਸ ਲਈ? ਇਹ ਉਹਨਾਂ ਲਈ ਸੀ ਭਾਈ ਜਿਨ੍ਹਾਂ ਅੰਦਰ ਬੈਰਾਗ ਆ ਜੇ ਉਹ ਸ਼ਬਦ ਇਹ ਗਾਉਣ, ਇਹਨਾਂ ਸ਼ਬਦਾਂ ਨੂੰ ਗਾਉਣ ਨਾਲ ਅੰਦਰ ਨੂੰ ਭਾਗ ਲੱਗੇਗਾ। ਚੌਥੀ ਬੇਨਤੀ, ਜੇ ਪਰਮਾਤਮਾ ਗੁਰੂ ਜਗਿਆਸੂ ਬਣ ਕੇ, ਇੱਕ ਨੁਕਤਾ ਬਸ, ਮਿੰਟ ਮੇਰੇ 4 ਰਹਿ ਗਏ ਨੇ, ਮੈਂ ਸੰਪੰਨਤਾ ਕਰਨ ਲੱਗਾ ਤੇ ਥੋੜਾ ਜਿਹਾ ਤੁਸੀਂ ਟਿਕਿਓ। ਜਿਹੜੀ ਬੇਨਤੀ ਮੈਂ ਅਸਲ ਕਰਨੀ ਹੈ, ਉੱਥੇ ਹਜ਼ੂਰ ਨੇ ਇੱਕ ਕਿਰਪਾ ਕੀਤੀ। ਜਦੋਂ ਸ਼ਬਦ ਪੜ੍ਹਨੇ ਆ, ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਗੁਰੂ ਨਾਨਕ ਰੱਬ ਰੂਪ ਨੇ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਜਾਂ ਇਉਂ ਕਹਿ ਲਿਓ ਕਿ ਸਤਿਗੁਰ ਨਾਨਕ ਪ੍ਰਗਟਿਆ। ਪਰ ਬਾਬਾ ਨਾਨਕ ਜੀ ਨੇ ਇੱਕ ਸ਼ਬਦ ਕਿਹਾ, ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਇਹ ਸ਼ਬਦ ਸ਼ੁਰੂ ਹੁੰਦਾ ਏਕ ਸਵਾਨ ਦੋ ਸਵਾਨੀ ਨਾਲ, ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹੋ ਕਿਆ ਮੂੰਹ ਦੇਸਾ ਦੁਸ਼ਟ ਚੋਰ, ਨਾਨਕ ਨੀਚ ਕਹਿ ਵਿਚਾਰ ਧਾਨਕ ਰੂਪ ਰਹਾ ਕਰਤਾਰ। ਕਿ ਗੁਰੂ ਜੀ ਨੇ ਕਿਸੇ ਦਾ ਹਰਾਮ ਦਾ ਮਾਲ ਖਾਧਾ? ਗੁਰੂ ਸਾਹਿਬ ਤਾਂ ਇੰਨਾ ਜਾਣਿਆ, ਆਖਾਂ ਜੀਵਾਂ ਵਿਸਰੇ ਮਰ ਜਾਓ, ਇਹ ਸ਼ਬਦ ਕਿਉਂ? ਕਿ ਮੇਰੇ ਕਰਮ ਨੀਚ ਨੇ? ਇਹ ਇਸ ਕਰਕੇ ਸੀ, ਉਹ ਭਾਈ ਮਤ ਸੋਚੀ ਕਿ ਜੇ ਤੇਰੇ ਕਰਮ ਨੀਚ ਨੇ ਤੇ ਤੈਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਥਾਂ ਨਹੀਂ। ਜੇ ਨੀਚ ਕਰਮ ਕਰਨੇ ਆ ਤੇਰੇ ਲਈ ਵੀ ਮੈਂ ਸ਼ਬਦ ਰੱਖ ਚੱਲਿਆ, ਤੂੰ ਸੱਚਮੁੱਚ ਗਾ ਕੇ ਆਪਣੀ ਗਲਤੀ ਮੰਨ ਲਈ, ਤੇਰਾ ਵੀ ਪਾਰ ਉਤਾਰਾ ਹੋ ਜਾਏਗਾ। ਇਸ ਤੋਂ ਅੱਗੇ ਚੱਲੋ, ਗੁਰੂ ਰਾਮਦਾਸ ਉਹਨਾਂ ਬਾਰੇ ਭੱਟਾ ਨੇ ਕਿਹਾ, ਕਹਿਣ ਲੱਗੇ ਕਵ ਕੱਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ। ਖਾਲੀ ਸਰੋਵਰ ਭਰਦਾ ਗੁਰੂ ਰਾਮਦਾਸ, ਪਰ ਗੁਰੂ ਰਾਮਦਾਸ ਉਹ ਕਹਿ ਰਹੇ ਨੇ ਕੰਚਨ ਨਾਰੀ ਮੈਂ ਜੀਉ ਲੁਪਤ ਹੈ, ਮੋਹ ਮੀਠਾ ਮਾਇਆ ਘਰ ਮੰਦਰ ਘੋੜੇ ਖੁਸ਼ੀ ਮਨ ਅਨਰਸ ਲਾਇਆ, ਹਰ ਪ੍ਰਭ ਚੇਤਨਾ ਵੀ ਕਿਉ ਛੂਟਾ ਮੇਰੇ ਹਰ ਰਾਇਆ ਮੇਰੇ ਰਾਮ, ਇਹ ਨੀਚ ਕਰਮ ਹਰ ਮੇਰੇ। ਗੁਰੂ ਰਾਮਦਾਸ ਦਾ ਨੀਚ ਕਰਮ ਕਿੱਥੇ? ਉਹ ਨਹੀਂ ਭਾਈ ਗੁਰਸਿੱਖੋ, ਅਸੀਂ ਵਿਆਖਿਆ ਕਰਨ ਵਾਲੇ ਕਹਿੰਦੇ ਹਾਂ ਗੁਰੂ ਨੇ ਕਿਹਾ ਮੇਰੇ ਨੀਚ ਕਰਮ, ਉਹ ਨਹੀਂ, ਉਹਨਾਂ ਤੇਰੇ ਉੱਤੇ ਉਂਗਲ ਚੱਕਣ ਦੀ ਥਾਂ ਆਪਣੇ ਤੇ ਟੁਕਾ ਕੇ ਕਿਹਾ, ਜੇ ਤੇਰਾ ਅੰਦਰ ਗੰਦਾ ਹੋ ਚੁੱਕਾ ਹੈ ਬੇਨਤੀ ਕਰ, ਇਹ ਸ਼ਬਦ ਬੇਨਤੀ ਚ ਪੜੀ, ਤੇਰਾ ਅੰਦਰ ਦੇ ਕਰਮ ਕੱਟੇ ਜਾਣਗੇ। ਇਹ ਨੀਚ ਕਰਮ ਹਨ ਮੇਰੇ, ਗੁਣਵੰਤਾ ਹਰ ਹਰ ਦਇਆਲ ਕਰ ਕਿਰਪਾ, ਬਖਸ਼ ਅਵਗਣ ਸਭ ਮੇਰੇ। ਗੁਰੂ ਅਰਜੁਨ ਦੇਵ ਪ੍ਰਤੱਖ ਹਰ ਨੇ ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਉਹਨਾਂ ਕਿਹਾ ਪ੍ਰਤੱਛ ਰਿਦਾ ਗੁਰੂ ਅਰਜੁਨ ਕਹਿ ਹਰ ਪੂਰਨ ਬ੍ਰਹਮ ਨਿਵਾਸ ਲਿਓ, ਪਰ ਗੁਰੂ ਅਰਜੁਨ ਦੇਵ ਕਹਿੰਦੇ ਨੇ ਰਾਖ ਪਿਤਾ ਪ੍ਰਭ ਮੇਰੇ, ਮੈਂ ਨਿਰਮੋਹ ਨਿਰਗੁਣ ਸਭ ਗੁਣ ਤੇਰੇ। ਗੁਰੂ ਅਰਜੁਨ ਸਾਹਿਬ ਕਹਿ ਰਹੇ ਨੇ ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ ਮਾਧੋ, ਹਮ ਐਸੇ ਤੂੰ ਐਸਾ, ਹਮ ਪਾਪੀ ਕੋਈ ਨੀ ਪਾਪ ਕੀਤਾ। ਕਿਉਂ ਕਹਿ ਦਿੱਤਾ? ਇਹ ਪੋਲੀਟੀਕਲ ਨਿਮਰਤਾ ਨਹੀਂ, ਇੱਕ ਰਾਜਨੀਤਿਕ ਨਿਮਰਤਾ ਹੁੰਦੀ ਹੈ। ਮੈਂ ਦਾਸ ਹਾਂ, ਮੈਂ ਝਾੜੂ ਬਰਦਾਰ ਹਾਂ, ਮੈਂ ਜੋੜੇ ਝਾੜਨ ਵਾਲਾ, ਤੇ ਜੋੜਾ ਆਪਣਾ ਵੀ ਕਦੀ ਨੀ ਝਾੜ ਕੇ ਪਾਇਆ ਹੁੰਦਾ। ਪੋਲੀਟੀਕਲ ਨਿਮਰਤਾ ਨਹੀਂ, ਇਹ ਸੱਚਮੁੱਚ ਹਮ ਮੈਲੇ ਤੁਮ ਉਜਲ ਕਰਤੇ, ਜਾਂ ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾਈ ਦਾ ਮਤਲਬ ਸੀ ਉਹ ਬਾਣੀ ਪੜਨ ਵਾਲਿਆ। ਦੂਜੇ ਲੋਕ ਕਹਿੰਦੇ ਨੇ ਪਾਪੀ ਜਾ ਤੈਨੂੰ ਧੱਕੇ ਪੈਣੇ ਨੇ, ਤੇ ਅੱਜ ਬੜੇ ਲੋਕੀ ਸੀ ਭਜਾਈ ਡਰਾ ਡਰਾ ਕੇ, ਤੂੰ ਪਾਪੀ ਹੈ ਤੈਨੂੰ ਠਾਂ ਕੋਈ ਨੀ, ਤੇਰੇ ਸਿਰ ਚ ਜਮਦੂਤ ਮਾਰੇਗਾ, ਤੈਨੂੰ ਫਾਈ ਗਏ ਪੈਗੀ। ਉਹ ਜਿਹੜੇ 4 ਸਵਾਸ ਬਚੇ ਨੇ ਉਦੋਂ ਵੀ ਭੱਜ ਜਾਂਦਾ ਵੀ ਇੱਥੇ ਤੇ ਮਾਰ ਵਾਲਾ ਕੰਮ ਹੀ। ਉਹ ਨਹੀਂ ਭਾਈ, ਇਹ ਸ਼ਬਦ ਉਹਨਾਂ ਵਾਸਤੇ ਸਨ ਜਿਨ੍ਹਾਂ ਪਾਪ ਕੀਤੇ ਨੇ, ਤੂੰ ਸੱਚਮੁੱਚ ਮੰਨ ਜਾ ਮੈਂ ਗੁਨਾਹ ਕੀਤੇ ਨੇ, ਮੇਰਾ ਗੁਰੂ ਤੈਨੂੰ ਬਖਸ਼ ਦੇਵੇਗਾ। ਇਹ ਚੌਥੀ ਬਣ ਗਈ ਹੈ ਬਾਣੀ ਚ। ਪਰ ਅਖੀਰ ਤੇ ਫਰਕ ਜੇਕ ਦੁਨੀਆਂ ਵਿੱਚ ਕੋਈ ਗੁਨਾਹ ਕਰਦਾ ਸਾਡੇ ਮੁਲਕ ਚ ਇਸ ਤਰ੍ਹਾਂ ਪਹਿਲਾਂ ਅਪਰਾਧੀ ਪਕੜਿਆ ਜਾਂਦਾ ਉਸ ਦੀ ਇਨਵੈਸਟੀਗੇਸ਼ਨ ਉਹਦੀ ਪੜਤਾਲ ਹੁੰਦੀ ਏ ਤੇ ਜਦੋਂ ਸਬੂਤ ਮਿਲ ਜਾਣ ਤੇ ਅਪਰਾਧੀ ਮੰਨ ਲਏ ਫਿਰ ਉਹਦੇ ਤੇ ਦੋਸ਼ ਆਇਦ ਕੀਤਾ ਜਾਂਦਾ ਸਾਬਤ ਕੀਤਾ ਜਾਂਦਾ ਦੋਸ਼ੀ ਧਿਆਨ ਦਿਆ ਜੇ ਪ੍ਰਕਰਨ ਹੈ ਉਥੋਂ ਦੇ ਕਾਨੂੰਨ ਦਾ ਅਪਰਾਧੀ ਪਕੜਨਾ ਸਬੂਤ ਇਕੱਠੇ ਕਰਕੇ ਉਹਨੂੰ ਮਨਵਾ ਲੈਣਾ ਮੈਂ ਗੁਨਾਹ ਕੀਤਾ ਹੈ ਤੇ ਫਿਰ ਜੱਜ ਕਹਿੰਦੇ ਨੇ ਅਗਲੀ ਤਰੀਕ ਪਾ ਦਿੰਦੇ ਨੇ ਇਸ ਤਰੀਕ ਨੂੰ ਇਹਨੂੰ ਸਜ਼ਾ ਸੁਣਾਈ ਜਾਏਗੀ ਕਿਉਂ ਕਿਉਂਕਿ ਇਹਨੇ ਗੁਨਾਹ ਕਬੂਲ ਲਿਆ ਫਿਰ ਘਰ ਦੇ ਇੰਤਜ਼ਾਰ ਕਰਦੇ ਨੇ ਪਤਾ ਨਹੀਂ ਫਾਂਸੀ ਹੋਵੇ ਕਿ ਉਮਰ ਕੈਦ ਜਿਸ ਦਿਨ ਉਹ ਤਰੀਕ ਆਉਂਦੀ ਏ ਜੱਜ ਕੁਰਸੀ ਤੇ ਬੈਠ ਕੇ ਕਹਿੰਦਾ ਤੂੰ ਇਹ ਗੁਨਾਹ ਕੀਤਾ ਉਹ ਕਹਿੰਦਾ ਹਾਂ ਮੈਂ ਕੀਤਾ ਸਾਬਤ ਹੋ ਚੁੱਕਾ ਉਹ ਕਾਗਜ਼ ਤੇ ਲਿਖ ਦਿੰਦਾ ਕਲਮ ਨਾਲ ਤੈਨੂੰ ਫਾਂਸੀ ਦੀ ਸਜ਼ਾ ਉਹ ਪਰ ਗੁਰਮੁਖਾਂ ਤੂੰ ਗੁਰੂ ਗ੍ਰੰਥ ਸਾਹਿਬ ਕੋਲ ਆ ਉੱਥੇ ਅਪਰਾਧ ਕੋਈ ਸਵਕਾਰੇ ਤੇ ਗਲ ਚ ਫਾਂਸੀ ਪਾਈ ਜਾਂਦੀ ਏ ਇੱਥੇ ਅਪਰਾਧ ਤੂੰ ਸਵਕਾਰ ਕੇ ਕਹਿ ਮੈਂ ਗੁਨਾਹ ਕੀਤੇ ਤੇ ਗੁਰੂ ਨਾਲ ਹੀ ਕਹੇਗਾ ਜਾ ਤੇਰੀ ਬੰਦ ਖਲਾਸੀ ਤੂੰ ਮਨ ਤਾਂ ਸਹੀ ਮਨ ਅਸੀਂ ਰੋਜ਼ ਅਸੀਂ ਕਹਿੰਦੇ ਹਾਂ ਕਿ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਮੰਨ ਲੈ ਰੋਜ਼ ਅਸੀਂ ਕਹਿੰਦੇ ਹਾਂ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਖਰ ਰਾਇਆ ਕਹੋ ਨਾਨਕ ਹਮ ਨੀਚ ਕਰਮਾਂ ਪਰ ਫਾਂਸੀ ਨਹੀਂ ਕਹਿ ਦੇ ਤੇ ਨੀਚ ਕਰਮਾਂ ਤੋਂ ਬਾਅਦ ਸ਼ਰਨ ਭਰੇ ਕੀ ਰਾਖੇ ਸ਼ਰਮਾ ਰਾਖੋ ਸ਼ਰਮਾ ਉਹ ਕਿਰਪਾ ਕਰਦਾ ਇਤਨੀਆਂ ਬੇਨਤੀਆਂ ਪ੍ਰਵਾਨ ਕਰਿਓ ਬੇਅੰਤ ਭੁੱਲਾਂ ਹੋ ਗਈਆਂ ਨੇ ਕੱਲ ਅੰਮ੍ਰਿਤ ਵੇਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਇਤਿਹਾਸ ਸੰਪੰਨ ਕਰਾਂਗੇ ਦੁਪਹਿਰ ਦੇ ਦੀਵਾਨ ਵਿੱਚ ਫਿਰ ਵੈਸੇ ਵਕਤ ਤੇ ਚਾਹੀਦਾ ਸੀ ਮੇਰੇ ਕੋਲ ਵੀ ਉਹੋ ਜਿਹਾ ਟਾਈਮ ਹੈ ਗੁਰੂ ਗ੍ਰੰਥ ਸਾਹਿਬ ਕੱਲੇ ਤੇ ਜੇ ਤੇ ਇੱਕ ਓਂਕਾਰ ਦੀ ਗੱਲ ਨਹੀਂ ਸ਼ੁਰੂ ਹੋਈ ਪਿਆਰਿਓ ਸਾਰੀ ਜ਼ਿੰਦਗੀ ਲਾ ਦਿਓ ਇੱਕ ਓਂਕਾਰ ਦੀ ਵਿਆਖਿਆ ਨਹੀਂ ਹੋ ਸਕਣੀ ਇੰਨੀਆਂ ਬੇਨਤੀਆਂ ਕੱਲ ਦੁਪਹਿਰੇ ਫਿਰ ਗੁਰੂ ਗ੍ਰੰਥ ਸਾਹਿਬ ਕਿਵੇਂ ਬੋਲਦੇ ਨੇ ਕਿਵੇਂ ਗੱਲਾਂ ਕਰੀਏ ਇਹ ਵਿਚਾਰਾਂਗੇ ਵਾਹਿਗੁਰੂ ਜੀ ਕਾ ਖਾਲਸਾ